दंडवत वंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास दे विच ग्रंथाकार भाई संतोख सिंह जी 100 साखी दी 93 नंबर साखी नू अपने शब्दां दे विच बयान कर रहे सन। प्रसंग चल रहा सी नंद वंश दे राजे दा। प्रसंग इत्थों तक पहुंचा है कि नंद राजा बड़ा डरिया कि पंडित वर्णिया करके मंत्रां दा जाप करके मेरे राज नूं तबाह कर देंगे। उन्हें अपने सारिया मंत्रियों नूं बुलाया ते अपने डर दा कारण दस्या कहिंदा कि मैनूं उपा दसो। इस तरह सभा दे विच सारे मंत्रियों नूं बुला के राजे ने पुछया कल इत्थों तक कथा पहुंची सी अज इत्थों अगे मैं प्रारंभ करदा। मिल सब हन मसलत मत तारी मंत्र सिद्ध नहीं होए बेचारी। ग्रंथाकार भाई संतोख सिंह जी लिखते ने कि फिर सारिया मंत्रियों ने मिलके मसलत कीती है ते सलाह कीती है मंत्र सिद्ध नहीं होए बेचारी। उन्होंने राजे नूं आख्या कि सानू एक ऐसा तरीका आउंदा है जिस तरीके नूं अपनाउण दे करके किसी भी पंडित दा किसी प्रकार दा कोई मंत्र सिद्ध नहीं होवेगा पूरा नहीं होएगा। दिज बर विद्या जित कपर बिना सबको की जय केश बहिना। राजा कहिंदा कि दसो केड़ा ऐसा तरीका है। फिर उन्होंने आख्या कि जिन्ने भी पंडित ने सियाने तो सियाने जिहड़े कि अपनी विद्या दे विच बड़े प्रवीण ने बड़े चतर ने सब को कीजे केश बहिना सारिया नू केसा तो अलहदा कर दियो पाव के सारिया दे सिरां नू मुना दियो उन्हां दे केस सिरां तो ला दियो। शूद्र छाप अपनी दियो लाए मुंडे सीस मंत्र निफ लाए। अपनी सारिया दे उते शूद्र छाप ला दियो पाव के उस्तरा ला दियो सारिया दे सिर मुन दियो जदों सिर मुन्ने जानगे ते फिर किसे भी मंत्र दा कोई यतन चलेगा नहीं पाव के उन्हां दे वल्लों कीते हुए मंत्रां दे जाप ते वर्णिया बेकार जानगे। बरनी सिद्ध न किसकी होए अनकियो पाव करें जे कोए। पावे किन्ने ही यतन कर लैन पर कोई भी यतन कामयाब सिद्ध नहीं होवेगा उन्हां दी वर्णी या मंत्र किसी भी तरीके दे नाल कुछ तेरा विगाड़ नहीं सकनगे। ए सारिया ने मिलके राजे नूं सलाह दित्ती। सुन महीपत के मन मैं पाई ज ਜਹ ਕਹਤੇ ਦਿਜਲੀਏ ਬੁਲਾਈ। ਕਵੀ ਜੀ ਲਿਖਦੇ ਨੇ ਕਿ ਰਾਜੇ ਨੂੰ ਇਹ ਗੱਲ ਸਾਰਿਆਂ ਦੀ ਆਖੀ ਹੋਈ ਪਸੰਦ ਆ ਗਈ, ਚੰਗੀ ਲੱਗੀ। ਉਹਨੇ ਫਿਰ ਹੁਕਮ ਕਰਕੇ ਜਿੱਥੋਂ ਕਿੱਥੋਂ ਬਹੁਤੇ ਸਾਰੇ ਪੰਡਤਾਂ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਤਰ ਕਰਵਾ ਲਿਆ। ਨਿਜ ਬਲ ਕਰਕੇ ਸਿਰ ਮੁੰਡਵਾਏ, ਸ਼ਮਸ ਸਮੇਤ ਕੇਸ਼ ਬਿਨ ਸਾਏ। ਰਾਜੇ ਨੇ ਆਪਣੀ ਤਾਕਤ ਦਾ ਪ੍ਰਯੋਗ ਕੀਤਾ, ਜਬਰਦਸਤੀ ਸਾਰਿਆਂ ਪੰਡਤਾਂ ਦੇ ਸਿਰਾਂ ਨੂੰ ਮਨਾ ਦਿੱਤਾ, ਉਹਨਾਂ ਦੀਆਂ ਦਾੜੀਆਂ ਵੀ ਕੱਟ ਦਿੱਤੀਆਂ ਮੁੱਛਾਂ ਦੇ ਸਮੇਤ। ਕਵੀਆਂ ਤੇ ਸਲੋਕ ਬਣਵਾਏ, ਬਹੁ ਗ੍ਰੰਥਨ ਮੈਂ ਦਏ ਲਿਖਾਏ। ਇਸ ਤੋਂ ਇਲਾਵਾ ਉਸ ਰਾਜੇ ਨੇ ਬਹੁਤੇ ਸਾਰੇ ਸੂਝਵਾਨ ਜਿਹੜੇ ਕਵੀ ਸਨ ਉਹਨਾਂ ਨੂੰ ਬੁਲਾਇਆ ਤੇ ਜਬਰਦਸਤੀ ਉਹਨਾਂ ਨੂੰ ਹੁਕਮ ਕਰਕੇ ਐਸੇ ਸਲੋਕ ਲਿਖਵਾ ਦਿੱਤੇ ਨੇ ਜਿਹੜੇ ਕਿ ਕੇਸ ਕੱਟਣ ਦੇ ਅਨੁਕੂਲ ਨੇ, ਤੇ ਪੁਰਾਣਿਆਂ ਗ੍ਰੰਥਾਂ ਦੇ ਵਿੱਚ ਉਹਨਾਂ ਸਲੋਕਾਂ ਨੂੰ ਲਿਖਵਾ ਦਿੱਤਾ ਗਿਆ ਕਵੀਆਂ ਨੂੰ ਕਹਿ ਕੇ। ਸਭ ਜਗ ਮੁੰਡਤ ਭਏ ਬਿਪਰ ਜਬ, ਇਹ ਪੀ ਧਰਮ ਬਖਾਣ ਪੇ ਤਬ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸੁਨਾਰੇ ਨੇ ਸਾਖੀ, ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਜਦੋਂ ਸਾਰੇ ਜਗ ਦੇ ਬ੍ਰਾਹਮਣਾਂ ਦੇ ਸਿਰ ਮੁੰਨੇ ਗਏ, ਸਾਰੇ ਕੇਸਾਂ ਤੋਂ ਵਿਹੂਣੇ ਹੋ ਗਏ, ਤੇ ਫਿਰ ਅੱਗੋਂ ਪੰਡਤਾਂ ਨੇ ਵੀ ਇਸੇ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਸਿਰ ਮੁੰਨਣਾ ਸਾਡਾ ਧਰਮ ਹੈ। ਪਠੈ ਸਲੋਕ ਸੁਨਾਵਣ ਕਰੇ, ਛਤਰੀ ਬੈਸ਼ਨ ਕੇ ਕੱਚ ਹਰੇ। ਫਿਰ ਪੰਡਤ ਗ੍ਰੰਥਾਂ ਦੇ ਵਿੱਚੋਂ ਉਹਨਾਂ ਸਲੋਕਾਂ ਨੂੰ ਪੜ੍ਹ ਕੇ ਸੁਣਾ ਦਿੰਦੇ ਨੇ ਜਿਹੜੇ ਕਿ ਵਾਲਾਂ ਨੂੰ ਕੱਟਣ ਦੇ ਅਨੁਸਾਰ ਲਿਖੇ ਗਏ ਸਨ। ਛਤਰੀ ਬੈਸ਼ਨ ਕੇ ਕੱਚ ਹਰੇ, ਇਸ ਤਰੀਕੇ ਦੇ ਨਾਲ ਖੱਤਰੀਆਂ ਦੇ ਵੈਸ਼ਾਂ ਦੇ ਕੇਸ਼ ਇਹਨਾਂ ਪੰਡਤਾਂ ਨੇ ਅੱਗੋਂ ਨਾਸ ਕਰ ਦਿੱਤੇ, ਭਾਵ ਕੇ ਸਿਰਾਂ ਨੂੰ ਮੁੰਨ ਦਿੱਤਾ। ਸਕਲ ਲੋਕ ਹੈ ਪਸ਼ੂ ਸਮਾਨੇ, ਬਿਪਰ ਚੁਗਾਵਨ ਹਰ ਮਹਾਨੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੁਨੀਆਂ ਦੇ ਆਮ ਜਿਹੜੇ ਲੋਕ ਨੇ ਇਹ ਪਸ਼ੂਆਂ ਵਰਗੇ ਨੇ, ਇਹ ਜਾਨਵਰਾਂ ਵਰਗੇ ਨੇ, ਤੇ ਦੂਸਰੇ ਪਾਸੇ ਇਹਨਾਂ ਜਾਨਵਰਾਂ ਨੂੰ ਚਰਾਉਣ ਵਾਲੇ ਜਿਹੜੇ ਚਰਵਾਹੇ ਨੇ ਉਹ ਸਤਿਗੁਰੂ ਜੀ ਕਹਿੰਦੇ ਨੇ ਕਿ ਵੱਡੇ ਵੱਡੇ ਜਿਹੜੇ ਪੰਡਿਤ ਨੇ ਉਹ ਬਣ ਗਏ ਨੇ। ਪਠਨ ਸ਼ਲੋਕ ਲਸ਼ਟ ਕਾਹਤ, ਜਿਤ ਕੋ ਚਹੈ ਚਲਾਵੇ ਤੈ। ਹੁਣ ਸਤਿਗੁਰੂ ਜੀ ਇੱਕ ਪ੍ਰਮਾਣ ਦੇ ਰਹੇ ਨੇ ਕਿ ਜਿਹੜੇ ਦੁਨੀਆਂ ਦੇ ਲੋਕ ਨੇ ਉਹ ਡੰਗਰਾਂ ਵਰਗੇ ਨੇ, ਇਹਨਾਂ ਡੰਗਰਾਂ ਨੂੰ ਚਰਾਉਣ ਦੇ ਵਾਸਤੇ ਜਿਹੜੇ ਪੰਡਿਤ ਨੇ ਉਹ ਚਰਵਾਹੇ ਬਣ ਗਏ ਨੇ, ਤੇ ਜਿਸ ਤਰੀਕੇ ਦੇ ਨਾਲ ਡੰਗਰ ਨੂੰ ਡੰਡਾ ਮਾਰ ਕੇ ਕਿਸੇ ਪਾਸੇ ਨੂੰ ਤੋੜ ਦਿੱਤਾ ਜਾਂਦਾ, ਇਸੇ ਤਰੀਕੇ ਦੇ ਨਾਲ ਜਿਹੜੇ ਪੰਡਿਤ ਨੇ ਉਹਨਾਂ ਨੇ ਸਲੋਕਾਂ ਰੂਪੀ ਡੰਡੇ ਫੜੇ ਹੋਏ ਨੇ, ਤੇ ਉਸ ਸਲੋਕਾਂ ਰੂਪੀ ਡੰਡੇ ਦੀ ਵਰਤੋਂ ਦੇ ਨਾਲ ਜਿੱਧਰ ਨੂੰ ਚਾਹੁੰਦੇ ਨੇ ਲੋਕਾਂ ਡੰਗਰਾਂ ਨੂੰ ਉਸੇ ਪਾਸੇ ਉਹ ਤੋੜਦੇ ਨੇ। ਬਿਪਰ ਨੇ ਆਪਣੇ ਸਿਰ ਮੁੰਡਵਾਏ, ਅਪਰ ਲੋਕ ਮਗੀ ਸੀ ਚਲਾਏ। ਪੰਡਤਾਂ ਨੇ ਆਪਣੇ ਸਿਰਾਂ ਨੂੰ ਤੇ ਮਨਵਾਇਆ ਹੀ ਮਨਵਾਇਆ, ਪਰ ਨਾਲ ਦੀ ਨਾਲ ਇਹਨਾਂ ਨੇ ਹੋਰ ਵੀ ਬਹੁਤੇ ਸਾਰੇ ਲੋਕਾਂ ਨੂੰ ਇਸੇ ਚਾਲ ਦੇ ਉੱਤੇ ਹੀ ਲਾ ਦਿੱਤਾ। ਜਗਤ ਝੂਠ ਕੋ ਅੰਗੀਕਾਰਾ, ਸੀਸ ਮੁੰਡਾਵਣ ਪੰਥ ਬਿਥਾਰਾ। ਜਗਤ ਝੂਠ ਨੂੰ ਭਾਵ ਕੇ ਤਮਾਕੂ ਨੂੰ ਅੰਗੀਕਾਰ ਕਰਨਾ, ਉਹਦੀ ਵਰਤੋਂ ਕਰਨੀ ਤੇ ਸਿਰਾਂ ਨੂੰ ਮਨਾਉਣਾ, ਪੰਥ ਬਿਥਾਰਾ ਇਸੇ ਤਰੀਕੇ ਦਾ ਪੰਥ ਇਹਨਾਂ ਨੇ ਫੈਲਾ ਦਿੱਤਾ। ਇਨ ਦੋਨੋ ਕੇ ਕਲ ਕੋ ਕਾਲਾ, ਜਹ ਕਹ ਦੇਖਤ ਭਇਓ ਬਿਸਾਲਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੋਵਾਂ ਚੀਜ਼ਾਂ ਦਾ ਬੜਾ ਪਸਾਰਾ ਹੈ, ਇੱਕ ਜਗਤ ਜੂੜਦਾ ਤੇ ਇੱਕ ਸਿਰਾਂ ਤੋਂ ਕੇਸਾਂ ਨੂੰ ਕਟਾਉਣ ਦਾ। ਜਹ ਕਹ ਦੇਖਤ ਭਇਓ ਬਿਸਾਲਾ, ਭਾਵ ਕੇ ਕਲਯੁਗ ਦੇ ਵਿੱਚ ਇਹ ਰੀਤੀ ਬਹੁਤ ਜ਼ਿਆਦਾ ਵੱਧ ਗਈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸੁਣ ਸੰਗਤ ਯਾਰ ਖਾਲਸਾ, ਤਾਂ ਦਿਨ ਤੇ ਅਸਰੀਤ, ਜਗਤ ਬਿਖੈ ਦਿਨ ਪ੍ਰਤੀਵਦੀ, ਕਲੂ ਕੀਨ ਬਿਪਰੀਤ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰੀ ਦੀ ਸਾਰੀ ਸੰਗਤ ਤੇ ਸਾਰੇ ਦੇ ਸਾਰੇ ਖਾਲਸੇ ਮੇਰੀ ਇਸ ਗੱਲ ਨੂੰ ਧਿਆਨ ਦੇ ਨਾਲ ਸੁਣ ਲੈਣ। ਉਦੋਂ ਤੋਂ ਲੈ ਕੇ ਐਸੀ ਜਿਹੜੀ ਰੀਤੀ ਹੈ ਉਹ ਚੱਲੀ ਹੈ, ਦਿਨ ਪ੍ਰਤੀ ਦਿਨ ਜਗਤ ਦੇ ਵਿੱਚ ਇਹ ਕਲਯੁਗ ਦੇ ਸਮੇਂ ਦੇ ਵਿੱਚ ਪੁੱਠੀ ਰੀਤੀ ਵੱਧਦੀ ਜਾ ਰਹੀ। ਮਹੀਪਤ ਦੀਨੋ ਦੰਡ ਜੋ ਸੋ ਅਬ ਧਰਮ ਸਥਾਪ। ਸਤਿਗੁਰੂ ਜੀ ਕਹਿੰਦੇ ਨੇ ਕਿ ਸਿਰ ਮੁੰਨਣ ਨੂੰ ਲੋਕਾਂ ਧਰਮ ਸਥਾਪਨ ਕਰ ਲਿਆ ਹੈ, ਜਿਹੜਾ ਕਿ ਪੁਰਾਣੇ ਸਮੇਂ ਦੇ ਵਿੱਚ ਸਿਰ ਮੁੰਨਣਾ ਇੱਕ ਰਾਜੇ ਦੇ ਵੱਲੋਂ ਵੱਡਾ ਦੰਡ ਦਿੱਤਾ ਜਾਂਦਾ ਸੀ। ਜਾਗਰਤ ਜੁਗਤ ਅਨੇਕ ਤੇ ਬਣ ਚਹਿ ਸੱਚ ਆਪ। ਭਾਵ ਕੇ ਬਹੁਤਾ ਝਗੜਾ ਅਨੇਕਾਂ ਪ੍ਰਕਾਰ ਦਾ ਕਰਦੇ ਨੇ, ਅਨੇਕਾਂ ਯੁਕਤੀਆਂ ਦੇ ਨਾਲ ਆਪ ਸੱਚੇ ਬਾਨਾ ਇਹ ਚਾਹੁੰਦੇ ਨੇ, ਜਿਹੜੇ ਕਿ ਸਿਰ ਮਨਾਉਣ ਦੇ ਪੱਖੀ ਨੇ। ਚੋਰ ਠਗਣ ਕੇ ਕਾਰਨੇ ਬੰਧਨ ਸੰਗਲ ਕੀਨ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਵੇਂ ਚੋਰਾਂ ਠੱਗਾਂ ਨੂੰ ਬੰਨਣ ਵਾਸਤੇ ਸੰਗਲ ਘੜੀ ਦੇ ਹਨ, ਵੇਦਨ ਖੇਦ ਸੁਰਪੁਰ ਨਰਕ ਜਗ ਲੋਕਣ ਕੋ ਦੇਨ। ਤਿਵੇਂ ਜਗਤ ਦੇ ਲੋਕਾਂ ਨੂੰ ਇਨ੍ਹਾਂ ਬ੍ਰਾਹਮਣਾਂ ਨੇ ਵਿਧੀ ਨਖੇਦ ਤੇ ਸੁਰਗ ਨਰਕ ਦੇ ਸੰਗਲ ਪਾਏ ਹੋਏ ਹਨ। ਸੰਤ ਭਗਤ ਭਗਵੰਤ ਕੋ ਇਨ ਪਰ ਦੁੰਦ ਨਾ ਜੋਏ, ਯਥਾ ਮੁਸਾਹਿਬ ਭੂਪ ਕੇ ਨਹੀਂ ਅਟਕੈ ਕਿਤ ਕੋਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵਿਧੀ ਨਖੇਦ ਸਵਰਗ ਨਰਕ ਆਦਿ ਦੁੰਦ ਜੋੜੇ ਨਹੀਂ ਹਨ ਸੰਤਾਂ ਤੇ ਭਗਵੰਤਾਂ ਦੇ ਸਿਰ। ਇਸ ਤੋਂ ਇਲਾਵਾ ਜਥਾ ਮੁਸਾਹਿਬ ਭੂਪ ਕੇ ਨਹੀਂ ਅਟਕੈ ਕਿਤ ਕੋਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਕੋਈ ਵੱਡਾ ਅਹਿਲਕਾਰ ਜਾਂ ਵੱਡਾ ਮੰਤਰੀ ਹੋਵੇ ਰਾਜੇ ਦਾ, ਉਹ ਜਦੋਂ ਮਰਜ਼ੀ ਰਾਜੇ ਦੇ ਕੋਲ ਆ ਜਾ ਸਕਦਾ, ਰਸਤੇ ਦੇ ਵਿੱਚ ਕੋਈ ਸੰਤਰੀ ਉਸ ਨੂੰ ਰੋਕ ਨਹੀਂ ਸਕਦਾ, ਉਹਦੇ ਵਿੱਚ ਇੰਨੀ ਸਮਰੱਥਾ ਹੁੰਦੀ। ਜਿਨ ਜਾਣਿਆ ਤਿਨ ਜਾਣਿਆ ਬਹੁਤਾ, ਕਿਆ ਬਕਬਾਦ ਕਰਨੀ ਵਾਲਾ ਤਰ ਗਿਆ ਡੂਬਾ ਬਕੈ ਸੁਬਾਦ। ਜਿਸਨੇ ਉਪਦੇਸ਼ ਤੇ ਕਮਾਈ ਨੂੰ ਸਮਝਿਆ ਹੈ, ਉਸਨੇ ਅਸਲੀਅਤ ਨੂੰ ਅਨੁਭਵ ਕਰ ਲਿਆ ਹੈ, ਫਿਰ ਉਹ ਚੁੱਪ ਹੈ। ਜੋ ਬਹੁਤਾ ਬਕਵਾਸ ਕਰਦਾ ਹੈ ਉਸਦਾ ਕੀ ਬਣਿਆ। ਭਾਵ ਕੇ ਨਾ ਜਾਣਨੇ ਵਾਲਾ ਬੋਲਦਾ ਹੈ ਬਹੁਤਾ, ਪਰ ਉਸਦਾ ਬਣਦਾ ਕੁਝ ਵੀ ਨਹੀਂ। ਭਾਵ ਕੇ ਕਰਨੀ ਵਾਲਾ ਤਰ ਜਾਂਦਾ ਤੇ ਕਹਿਣ ਵਾਲਾ ਡੁੱਬ ਜਾਂਦਾ। ਸਗਲ ਈਸ਼ਤਾ ਗਿਆਨ ਕੀ ਭਗਤ ਰਾਜ ਕੀ ਮੰਡ, ਯੁੱਤ ਵਿਕਾਰ ਪਰ ਜਾ ਸਰਬ ਵਿਪਲ ਦੁੱਖ ਕ੍ਰਮ ਕੰਡ। ਅੱਗੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗਿਆਨ ਦੀ ਪ੍ਰਾਪਤੀ ਸਾਰੀ ਈਸ਼ਵਰ ਤੱਤ ਹੈ, ਭਗਤੀ ਦੀ ਪ੍ਰਾਪਤੀ ਸਾਰੇ ਪ੍ਰਤਾਪ ਦੇ ਬਣਾਉਣ ਵਾਲੀ ਹੈ, ਹੋਰ ਸਾਰੀ ਪ੍ਰਜਾ ਜੋ ਵਿਕਾਰਾਂ ਸਹਿਤ ਹੈ ਉਹ ਮਹਾਨ ਦੁੱਖਾਂ ਦੇ ਵਿੱਚ ਜੀ ਰਹੀ। ਤੀਰਥ ਜਪ ਤਪ ਦੱਖਣਾ ਨੇਮ ਸੰਜਮ ਯਾਰ ਦਾਨ, ਵਰਣਾ ਸ਼ਮ ਇਹ ਦੇਵ ਵਿਦ ਰਚਿਓ ਵਿਦਾਤੇ ਥਾਨ। ਤੀਰਥ ਜਪ ਤਪ ਕਰਨੇ, ਦੱਖਣਾ ਦੇਣੇ, ਨੇਮ ਧਾਰਨੇ, ਸੰਜਮ ਕਰਨੇ ਤੇ ਦਾਨ ਦੇਣੇ, ਵਰਣਾਸ਼ਰਮ ਲਈ ਇਹ ਵਿਧੀ ਬ੍ਰਾਹਮਣਾਂ ਨੇ ਵੇਦ ਦੇ ਵਿੱਚ ਰਚ ਕੇ ਤ੍ਰਵਾ ਮਰਯਾਦਾ ਬੰਨੀ। ਮਨ ਕੋ ਮਨ ਇੰਦ੍ਰਣ ਇੰਦਰ ਮਤ ਮੋ ਮਤ ਅਨੁਰਾਗ, ਈਸ਼ ਜੀਵ ਕੀ ਭੇਦਤਾ ਮੂਰਖ ਹੀ ਰਹਿ ਲਾਗ। ਮਨ ਨੂੰ ਮਨ ਤੇ ਇੰਦਰੀਆਂ ਨੂੰ ਇੰਦਰੇ ਤੇ ਬੁੱਧੀ ਦੇ ਵਿੱਚ ਬੁੱਧੀ ਨੂੰ ਹੀ ਸਤ ਸਮਝ ਕੇ ਜੋ ਅਣਰੁਕਤ ਰਹਿਣਾ ਹੈ ਸੋ ਜੀਵ ਈਸ਼ਵਰ ਦੀ ਭੇਦਤਾ ਹੈ। ਇਹ ਜੋ ਜੀਵ ਈਸ਼ਵਰ ਦੀ ਭੇਦਤਾ ਹੈ ਮੂਰਖਾਂ ਦੇ ਹਿਰਦੇ ਨੂੰ ਲੱਗ ਰਹੀ ਹੈ। ਭਾਵ ਕੇ ਇੰਦਰੀਆਂ ਦੇ ਪਿੱਛੇ ਮਨ, ਮਨ ਦੇ ਪਿੱਛੇ ਬੁੱਧੀ ਤੇ ਬੁੱਧੀ ਦੇ ਪਿੱਛੇ ਇਹਨਾਂ ਦੇ ਪ੍ਰੇਰਕ ਆਤਮਾ ਨੂੰ ਲੱਖ ਨਾ ਸਕਣਾ ਇਹ ਭੇਦ ਬੁੱਧੀ ਹੈ। ਜਾਂ ਫਿਰ ਇਸ ਤਰ੍ਹਾਂ ਵੀ ਆਖਿਆ ਜਾ ਸਕਦਾ ਕਿ ਮਨ ਦਾ ਮਨ, ਇੰਦਰੀਆਂ ਦਾ ਇੰਦਰੇ, ਬੁੱਧੀ ਦਾ ਬੁੱਧੀ ਤੇ ਆਤਮਾ ਨੂੰ ਜਾਣ ਕੇ ਪ੍ਰੇਮ ਕਰੇ। ਸਾਹਿਬ ਸਿੰਘ ਤੂੰ ਜਾਣ ਅਬ ਹਮੇ ਦੈਤ ਨਹੀਂ ਦਿਸ, ਰਾਮ ਕੌਰ ਜੀ ਕਹਿੰਦੇ ਨੇ ਹੇ ਲਿਖਾਰੀ ਸਾਹਿਬ ਸਿੰਘ ਤੂੰ ਚੰਗੇ ਤਰੀਕੇ ਦੇ ਨਾਲ ਇਸ ਗੱਲ ਨੂੰ ਜਾਣ ਲੈ ਦ੍ਵੈਤ ਨਹੀਂ ਦਿਸ ਭਾਵ ਕੇ ਮੈਨੂੰ ਦ੍ਵੈਤ ਦ੍ਰਿਸ਼ਟੀ ਨਹੀਂ ਰਹੀ ਸਤ ਗੁਰ ਦਰਸ਼ਨ ਸਫਲ ਪਾਏ ਰੂਪ ਹੀ ਸਰਸ ਰਾਮ ਕੌਰ ਜੀ ਕਹਿੰਦੇ ਨੇ ਸਾਹਿਬ ਸਿੰਘ ਨੂੰ ਕਿ ਸਤਿਗੁਰਾਂ ਦੇ ਦਰਸ਼ਨ ਦਾ ਵੱਡਾ ਸਫਲ ਲਾਭ ਹੋਇਆ ਹੈ ਪਾਏ ਰੂਪ ਹੀ ਹੈ ਸਰਸ ਭਾਵ ਕੇ ਸਵਰੂਪ ਪ੍ਰਾਪਤੀ ਹੋ ਜਾਣ ਕਰਕੇ ਦਿਲ ਰਸ ਦੇ ਵਿੱਚ ਮੇਰਾ ਹਮੇਸ਼ਾ ਰਹਿੰਦਾ ਰਾਮ ਕੋਵਰ ਪਾਈ ਪਨ ਪਿਖਿਓ ਆਤਮਾ ਰੂਪ ਵਰਨਿਓ ਜਾਏ ਨ ਜਿਹ ਕਛੂ ਪਰਮ ਆਨੰਦ ਅਨੂਪ ਰਾਮ ਕੌਰ ਜੀ ਕਹਿੰਦੇ ਨੇ ਕਿ ਮੈਂ ਆਤਮਾ ਦੇ ਰੂਪ ਨੂੰ ਜਾਣ ਲਿਆ ਹੈ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕਹਿੰਦੇ ਨੇ ਵਰਨਿਓ ਜਾਏ ਨਾ ਜਿਹ ਕਛੂ ਪਰਮ ਆਨੰਦ ਅਨੂਪ ਮੈਨੂੰ ਪਰਮ ਆਨੰਦ ਹੈ ਉਹ ਅਨੂਪ ਹੈ ਜਿਹਦੀ ਉਪਮਾ ਕੀਤੀ ਨਹੀਂ ਜਾ ਸਕਦੀ ਰਾਮ ਕੌਰ ਜੀ ਕਹਿੰਦੇ ਨੇ ਕਿ ਮੈਂ ਉਸ ਆਨੰਦ ਨੂੰ ਕਿਸੇ ਵੀ ਤਰੀਕੇ ਦੇ ਨਾਲ ਹੇ ਸਾਹਿਬ ਸਿੰਘ ਵਰਣਨ ਕਰ ਨਹੀਂ ਸਕਦਾ ਸੁਣ ਕੇ ਨਿਹ ਸੰਸੇ ਪਾਏ ਸ੍ਰੀ ਮੁਖ ਤੇ ਸਭ ਬਾਤ ਬਹੁਰੀ ਉੱਠੇ ਦੇਖਣ ਲੱਗੇ ਹੈ ਬੇਗੀ ਸਮ ਬਾਤ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਐਸੇ ਬਚਨ ਕੀਤੇ ਤੇ ਸਾਰਿਆਂ ਦੇ ਮਨ ਸ਼ੰਕਿਆਂ ਤੋਂ ਰਹਿਤ ਹੋ ਗਏ ਸ੍ਰੀ ਮੁਖ ਤੋਂ ਐਸੇ ਬਚਨ ਸੁਣ ਕੇ ਫੇਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਥੋਂ ਉੱਠ ਕੇ ਚਲੇ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੈ ਵੇਗੀ ਨਾਮੇ ਇੱਕ ਘੋੜੇ ਨੂੰ ਦੇਖਣ ਲੱਗੇ ਜਿਹੜਾ ਕਿ ਬਹੁਤ ਤੇਜ ਦੌੜਦਾ ਸੀ ਇਸ ਪ੍ਰਕਾਰ ਸਿੱਖਣ ਉਪਦੇਸ਼ ਸੁਣ ਤਾਰ ਜੇ ਭਾਗ ਵਿਸ਼ੇਸ਼ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣਿਆਂ ਸਿੱਖਾਂ ਸੇਵਕਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਐਸੇ ਉਪਦੇਸ਼ ਦਿੰਦੇ ਨੇ ਜਿਹੜੇ ਸਤਿਗੁਰਾਂ ਦੇ ਉਪਦੇਸ਼ਾਂ ਦੇ ਧਾਰਨੀ ਬਣਦੇ ਨੇ ਉਹਨਾਂ ਦੇ ਕਵੀ ਜੀ ਲਿਖਦੇ ਨੇ ਕਿ ਬਹੁਤ ਵੱਡੇ ਤੇ ਉੱਚੇ ਭਾਗ ਨੇ
ਵਹਿਰ ਅਖੇਰ ਬ੍ਰਿਤੀ ਕੋ ਕਰ ਸੰਗ ਖਾਲਸਾ ਬਣ ਮੈਂ ਫਿਰ
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸ਼ਿਕਾਰ ਦੀ ਬ੍ਰਿਤੀ ਨੂੰ ਧਾਰਨ ਕਰਕੇ ਬਾਹਰ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਦੇ ਵਾਸਤੇ ਜਾਂਦੇ ਨੇ ਜਿੰਨਾ ਵੀ ਸਤਿਗੁਰਾਂ ਦਾ ਖਾਲਸਾ ਹੈ ਉਹ ਜੰਗਲ ਦੇ ਵਿੱਚ ਨਾਲ ਜਾਂਦਾ
ਇਮ ਹੀ ਕੇਤਕ ਸਮਾਂ ਬਿਤਾਇਓ ਸੂਰਜ ਗ੍ਰਹਿਣ ਪਰਬ ਦਿਨ ਆਇਓ
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਕਾਫੀ ਸਾਰਾ ਸਮਾਂ ਬਤੀਤ ਹੋ ਗਿਆ ਆਖਿਰਕਾਰ ਸੂਰਜ ਗ੍ਰਹਿਣ ਜਿਸ ਦਿਨ ਲੱਗਦਾ ਹੈ ਉਹ ਪੁਰਬ ਆ ਗਿਆ ਉਹ ਦਿਨ ਲਾਗੇ ਆ ਗਏ
ਕੁਛ ਕਸੈਣ ਲੈ ਸਿੰਘਣ ਕੇਰੀ ਪਏ ਤਿਆਰ ਚੱਲ ਬੇ ਤਿਸ ਬੇਰੀ
ਥਨੇਸਰ ਨਾਂ ਦੇ ਤੀਰਥ ਦੇ ਉੱਤੇ ਇਹ ਦਿਨ ਬਹੁਤ ਪ੍ਰਕਾਰ ਦੇ ਨਾਲ ਮਨਾਇਆ ਜਾਂਦਾ ਹੈ ਲੋਕੀ ਉੱਥੇ ਜਾ ਕੇ ਦਾਨ ਪੁੰਨ ਕਰਦੇ ਨੇ ਇਸ਼ਨਾਨ ਕਰਦੇ ਨੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜੀ ਸੈਨਾ ਨੂੰ ਨਾਲ ਲੈ ਕੇ ਸਤਿਗੁਰੂ ਜੀ ਵੀ ਜਾਣ ਦੇ ਲਈ ਉਸ ਵੇਲੇ ਤਿਆਰ ਹੋਏ
ਸ੍ਰੀ ਗੁਜਰੀ ਮਾਤਾ ਤੇ ਆਦ ਰੁਖ ਗੁਰ ਕੋ ਲਖ ਸਦਨ ਆਬਾਦ
ਭਾਵ ਕੇ ਸਤਿਗੁਰਾਂ ਦੇ ਰੁਖ ਨੂੰ ਸਤਿਗੁਰਾਂ ਦੇ ਇਰਾਦੇ ਨੂੰ ਜਾਣ ਕੇ ਮਾਤਾ ਗੁਜਰੀ ਜੀ ਤੇ ਹੋਰ ਸਤਿਗੁਰਾਂ ਦਾ ਜਿਹੜਾ ਸਾਰਾ ਪਰਿਵਾਰ ਸੀ ਉਹ ਘਰ ਦੇ ਵਿੱਚ ਹੀ ਵਸੇ ਭਾਵ ਕੇ ਨਾਲ ਜਾਣ ਦੇ ਲਈ ਉਹ ਤਿਆਰ ਨਾ ਹੋਏ
ਗਮਨੇ ਪ੍ਰਭ ਅਸਵਾਰੀ ਛੜੀ ਪ੍ਰੇਰ ਤੁਰੰਗ ਬਾਗ ਕਰ ਫੜੀ
ਭਾਵ ਕੇ ਪਰਿਵਾਰ ਨਾਲ ਨਾ ਗਿਆ ਇਕੱਲੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣ ਦੇ ਲਈ ਤਿਆਰ ਹੋਏ ਸਤਿਗੁਰਾਂ ਨੇ ਘੋੜੇ ਦੀ ਅਸਵਾਰੀ ਕੀਤੀ ਘੋੜੇ ਦੀ ਵਾਗ ਨੂੰ ਫੜਿਆ
ਮਜ਼ਲ ਦੂਰ ਹੀ ਕਰਤ ਸਿਧਾਰੇ ਗ੍ਰਹਿਣ ਵਿਖੇ ਦਿਨ ਅਲਪ ਵਿਚਾਰੇ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਸਤਾ ਦੂਰ ਦਾ ਸੀ ਇਸ ਕਰਕੇ ਸਤਿਗੁਰੂ ਜੀ ਛੇਤੀ ਛੇਤੀ ਥਨੇਸਰ ਦੇ ਵੱਲ ਜਾ ਰਹੇ ਨੇ ਕਿਉਂਕਿ ਜਿਹੜਾ ਸੂਰਜ ਗ੍ਰਹਿਣ ਦਾ ਦਿਨ ਹੈ ਉਹ ਲਾਗੇ ਆ ਰਿਹਾ ਸੀ
ਜਿਸ ਥਲ ਮੇ ਤੀਰਥ ਸਮੁਦਾਏ ਨਗਰ ਥਨੇਸਰ ਮੈਂ ਚੱਲ ਆਏ
कवि संतोख सिंह जी लिखते ने कि जिस नगर थनेसर दे विच बहुते सारे तीर्थ ने, आखिरकार थनेसर तीर्थ दे उते सतगुरु गोविंद सिंह सच्चे पातशाह जी पहुंच गए ने। इस जगह तो ग्रंथाकार भाई संतोख सिंह जी 49 नंबर साखी दा जो 100 साखी दे विच आया है उन्नु प्रारंभ कर दे।
दखण दिश में तीर्थ महा डेरे हित चाहत पे तहा।
सतगुरु गोविंद सिंह सच्चे पातशाह जी थनेसर दे दखण दे वल गए ने अपना डेरा लाउण दे ले।
उतरे पौंज तीर नर नारी मेला पायो ग्रहण को पारी।
जेड़े दिन ग्रहण लगना से उसे दिन ही सतगुरु गोविंद सिंह जी थनेसर पहुंचे ने। कवि संतोख सिंह जी लिखते ने कि बहुते सारे जेड़े स्त्रियां पुरुष ने इकट्ठे हुए हुए सन क्योंकि ये मेला ग्रहण दा वड्डा लग्या सी।
ओरे नगर ते परी जमात जे जोगी जग में बखे आत।
कवि संतोख सिंह जी लिखते ने कि नगर तो उरले पासे जोगियां दी जमात भी बैठी हुई सी, भाव के जेड़े दुनिया दे विच जोगी सिद्ध वड्डे वड्डे प्रगट ने उन्होंने भी उत्थे अपना डेरा लाया सी।
मदन नाथ साहब बिखै महंत तिन देखे आए भगवंत।
कवि संतोख सिंह जी लिखते ने कि जोगियां दे विचों जड़ा सारयां दा महंत सी, जड़ा के सारयां दा मोरी सी, उदा नाम सी मदन नाथ। तिन देखे आवत भगवंत, उस मदन नाथ ने देखिया कि सतगुरु गोविंद सिंह सच्चे पातशाह जी पहुंचे ने।
आगे होए मिलियो तिस बारी मुखिया देस या देस उचारी।
मदन नाथ सतगुरां नूं अगे होके मिलिया ते सतगुरां दे लागे जदों पहुंचिया ते इस मदन नाथ जोगी ने आख्या आदेश आदेश। आदेश दा भाव हुंदा है कि नमस्कार है नमस्कार है। पुरातन इतिहास दे विच लिखिया कि सतगुरु नानक देव सच्चे पातशाह जी जदों सिद्धां दे कोल समेर ते गए ते सिद्धां दा ही बोला सी, ओ सतगुरु नानक देव सच्चे पातशाह जी नूं आदेश आदेश ही कहिंदे सन ते सतगुरु नानक दे सच्चे पातशाह जी अगो निरंकार दा बोला बोलदे सन। इसे करके सतगुरु नानक दे सच्चे पातशाह जी ने अपनी जपजी साहिब बाणी दे विच बहुती वारी इसे शब्द दा प्रयोग कीता है, आदेश दिसै आदेश, आद अनिल अनाद अनाहत जुग जुग एको वेस। मेरा सिर सारी गल कहण तो भाव है आदेश शब्द दा मतलब हुंदा नमस्कार है नमस्कार है। उस मदन नाथ जोगी ने सतगुरु गोविंद सिंह जी नूं ऐसी ही नमस्कार कीती।
खरे पए अव लोक गोसाई सतगुर को आदेश बुलाई।
कवि जी लिखते ने कि सतगुरु जी उस दे बचन नूं सुन के रुक गए ते फिर जिन्ने भी होर लागे बैठे सन जोगी उन्हां ने भी आदेश बुलाई भाव के नमस्कार कीती।
पुण जोगी ने बूजन करे बुरका शेरन को तन तरे।
इस तो बाद मदन नाथ जोगी ने सतगुरु सच्चे पातशाह जी नु सवाल कीता, कहिंदा बुरका शेरन को तन तरे, पाव के तुसी अपने शरीर दे उते तन दे उते शेर दा बुरका धारण कीता है, पाव के शेर दा लिबास है।
करनी सिद्धों की शुभ तारी तुमरी अद्भुत बात बिचारी।
मदन नाथ कहिंदा है कि तुहाडी जिहड़ी करनी है ओह ते सिद्ध पुरशां वाली है, इस तों इलावा तुहाडी जिहड़ी अद्भुत बात है ओह मैं देखी है, भाव के जिहड़ा बुरका है लिबास है ओह शेरां वर्गा है जिहड़े के भयानक हुंदे ने, पर तुहाडा जिहड़ा अंतरमुखी वरता है जिहड़ी तुहाडी करनी है ओह सिद्धां वर्गी है, भाव के शांतमयी।
तब कल गीतर बहु सन्मान सुनो नाथ जी कीन बखाना।
जदो उस मदन नाथ जोगी ने ऐसे बचन कीते ते सतगुरु गोविंद सिंह सच्चे पातशाह जी ने उस जोगी दा बड़ा सन्मान कीता ते फिर बचन कीता, कहिंदे ने सुनो नाथ जी, हे मदन नाथ जी सुनो।
तुरक गुफतार अदक जग माही दंड ਬਿਨਾ ਬਸ ਹੋਏ ਸੋ ਨਾਹੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਤੁਰਕ ਨੇ ਉਹਨਾਂ ਦੀ ਗੁਫਤਾਰ ਜਗ ਦੇ ਵਿੱਚ ਬਹੁਤੀ ਵਧੀ ਹੋਈ ਹੈ, ਭਾਵ ਕਿ ਤੁਰਕਾਂ ਦੇ ਜ਼ੁਲਮ ਦੀ ਗੱਲ ਬਾਤ ਜਗ ਦੇ ਵਿੱਚ ਬਹੁਤ ਚੱਲੀ ਹੋਈ ਹੈ। ਦੰਡ ਬਿਨਾ ਬਸ ਹੋਏ ਸੋ ਨਾਹੀ। ਸਤਿਗੁਰੂ ਜੀ ਕਹਿੰਦੇ ਨੇ ਨਾਥ ਜੀ ਮੈਨੂੰ ਲੱਗਦਾ ਕਿ ਜਿਹੜੇ ਦੁਸ਼ਟ ਨੇ ਇਹ ਦੰਡ ਤੋਂ ਬਗੈਰ ਵਸ ਦੇ ਵਿੱਚ ਆਉਣੇ ਨੇ।
ਕਹਿ ਜੋਗੀ ਚਰਚਾ ਸੋਚਵਾਏ ਹੋਏ ਕਬੂਲ ਸਿੱਧੀ ਪਤ ਸ਼ਾਹੇ।
ਉਸ ਵੇਲੇ ਉਸ ਜੋਗੀ ਨੇ ਭਾਵ ਕੇ ਮਦਨ ਨਾਥ ਨੇ ਆਖਿਆ ਕਿ ਤੁਰਕ ਦੇ ਜ਼ੁਲਮ ਦੀ ਘਰ ਘਰ ਦੇ ਵਿੱਚ ਚਰਚਾ ਹੋ ਰਹੀ ਹੈ, ਹੇ ਪਾਤਸ਼ਾਹ ਆਪ ਦੀ ਭਾਵਨਾ ਪਰਮੇਸ਼ਰ ਦਰ ਪ੍ਰਵਾਨ ਹੋਵੇ ਤੇ ਆਪ ਦੀ ਕਾਰਜ ਸਿੱਧੀ ਦੇ ਵਿੱਚ ਕੋਈ ਰੁਕਾਵਟ ਨਾ ਪਵੇ, ਮੈਂ ਐਸਾ ਚਾਹੁੰਦਾ ਹਾਂ।
ਰਹਿਣੀ ਸਿੱਧ ਨਾਨਕ ਕੇ ਫਕੀਰ ਖੇਰਜ ਪੇਜ ਕਾਜ ਦਸਤਗੀਰ।
ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਜੀ ਤੁਹਾਡੀ ਰਹਿਣੀ ਇਸ ਤਰ੍ਹਾਂ ਹੈ ਜਿਵੇਂ ਕਿ ਨਾਨਕ ਦੇ ਤੁਸੀਂ ਫਕੀਰ ਹੋ, ਭਾਵ ਕਿ ਹੇ ਗੁਰੂ ਨਾਨਕ ਦੇ ਫਕੀਰ ਤੁਹਾਡੀ ਰਹਿਣੀ ਬੜੀ ਠੀਕ ਠਾਕ ਤੇ ਸਿੱਧਾਂ ਵਰਗੀ ਹੈ, ਪਰ ਇਸ ਤੋਂ ਇਲਾਵਾ ਖੇਰਜ ਪੇਜ ਕਾਜ ਦਸਤਗੀਰ ਅਤੇ ਆਪ ਦਾ ਬਾਹਰਲਾ ਸ਼ੇਰਾਂ ਵਾਲਾ ਵੇਸ ਪ੍ਰਜਾ ਦੀ ਦਸਤਗੀਰੀ ਭਾਵ ਕੇ ਮਦਦ ਦੇ ਵਾਸਤੇ।
ਜਿਉਂ ਦਿਲ ਨੇ ਕੀ ਹੋਏ ਜਵਾਲ ਕਰਨੀ ਕੁਦਰਤ ਕੇਰ ਖਿਆਲ।
ਉਹ ਕਹਿੰਦਾ ਹੈ ਕਿ ਜਦ ਕਿ ਆਪ ਦੇ ਦਿਲ ਦੇ ਵਿੱਚ ਨੇਕੀ ਹੈ ਤਾਂ ਤੁਰਕਾਂ ਦਾ ਜ਼ਰੂਰ ਜ਼ਵਾਲ ਹੋਵੇਗਾ, ਕਿਉਂਕਿ ਤੁਹਾਡੀ ਕਰਨੀ ਕੁਦਰਤ ਦੇ ਖਿਆਲ ਦੇ ਅਨੁਕੂਲ ਹੈ, ਭਾਵ ਕਿ ਕੁਦਰਤ ਸਦਾ ਜ਼ੁਲਮ ਦਾ ਨਾਸ਼ ਹੀ ਮੰਗਦੀ ਹੈ ਤੇ ਤੁਸੀਂ ਵੀ ਜ਼ੁਲਮ ਦਾ ਨਾਸ਼ ਕਰਨਾ ਚਾਹੁੰਦੇ ਹੋ। ਜਾਂ ਫਿਰ ਇਸ ਤੁਕ ਦਾ ਇੱਕ ਹੋਰ ਭਾਵ ਇਸ ਤਰ੍ਹਾਂ ਵੀ ਲੱਗਦਾ ਹੈ ਕਿ ਜਿਵੇਂ ਕਿਸੇ ਦੇ ਦਿਲ ਦੇ ਵਿੱਚ ਨੇਕੀ ਹੋਵੇ ਤਾਂ ਉੱਥੇ ਜਮਾਲ ਹੁੰਦਾ ਹੈ ਤੇ ਜਿਸ ਦੇ ਖਿਆਲ ਦੇ ਵਿੱਚ ਨੇਕੀ ਹੈ ਉਸ ਦੀ ਕਰਨੀ ਦੇ ਵਿੱਚ ਤਾਕਤ ਹੁੰਦੀ ਹੈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਤੁਹਾਡੀ ਕਰਨੀ ਦੇ ਵਿੱਚ ਵੀ ਵੱਡਾ ਬਲ ਹੈ, ਵੱਡੀ ਤਾਕਤ ਹੈ।
ਏਮ ਕਹਿ ਸੁਣ ਕੇ ਆਪਸ ਮਹੀਆ ਰੀਜੇ ਦੋ ਦਿਸ਼ ਆਨੰਦ ਲਹੀਆ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਦਨ ਨਾਥ ਜੋਗੀ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਦੇ ਬਚਨ ਬਿਲਾਸ ਕੀਤੇ ਨੇ, ਦੋਵਾਂ ਤਰਫਾਂ ਤੋਂ ਇੱਕ ਦੂਜੇ ਨੂੰ ਮਿਲ ਕੇ ਦੋਵੇਂ ਧਿਰਾਂ ਖੁਸ਼ ਹੋਈਆਂ ਰੀਜੀ।
ਬੋਲਿਓ ਨਾਥ ਬਿਨੇ ਤੇ ਸਾਇਤ ਕੁਛ ਜੋਗੀ ਕੀ ਚਾਹੀਏ ਹਿਮਾਇਤ।
ਇਸ ਤੋਂ ਬਾਅਦ ਉਹ ਨਾਥ ਬੋਲਿਆ, ਕਹਿੰਦਾ ਕਿ ਕੁਛ ਜੋਗੀ ਕੀ ਚਹਿਤ ਹਮਾਇਤ, ਭਾਵ ਕੇ ਕੀ ਕੁਛ ਜੋਗੀ ਦੀ ਮਦਦ ਤੁਹਾਨੂੰ ਲੋੜੀਂਦੀ ਹੈ, ਭਾਵ ਕੇ ਸਾਡੀ ਮਦਦ ਤੁਸੀਂ ਲੈਣਾ ਚਾਹੁੰਦੇ ਹੋ, ਇਹ ਸਵਾਲ ਹੈ ਜੋਗੀ ਦਾ।
ਮੇਲ ਸਕਾਰਥ ਰਾਵਰ ਕੇਰਾ ਸੁਣ ਬੋਲੇ ਸਤਿਗੁਰ ਤਸਵੀਰਾ।
ਮੈਂ ਚਾਹੁੰਦਾ ਹਾਂ ਕਿ ਤੁਹਾਡੀ ਕੁਝ ਮਦਦ ਕੀਤੀ ਜਾਵੇ ਤਾਂ ਕਿ ਸਾਡਾ ਆਪ ਨੂੰ ਮਿਲਣਾ ਸਕਾਰਥ ਹੋ ਜਾਵੇ। ਜੋਗੀ ਕਹਿੰਦਾ ਹੈ ਕਿ ਮੈਂ ਚਾਹੁੰਦਾ ਹਾਂ ਤੁਹਾਡੀ ਕੁਝ ਮਦਦ ਕਰਾਂ ਤਾਂ ਕਿ ਤੁਹਾਡਾ ਮੇਰੇ ਨਾਲ ਜਿਹੜਾ ਮਿਲਾਪ ਹੋਇਆ ਉਹ ਮੇਰੇ ਵਾਸਤੇ ਸਕਾਰਥ ਸਿੱਧ ਹੋਵੇ। ਸੁਣ ਬੋਲੇ ਸਤਿਗੁਰ ਤਸਵੀਰਾ, ਉਹਦੀ ਗੱਲ ਨੂੰ ਸੁਣ ਕੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ।
ਫਰਕ ਮੰਡ ਦੁਆ ਫਰਕਸ ਖਾਲਸਾ ਬਲੀ ਸੋ ਕਸੇ ਤਰ ਕਸ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੱਗੋਂ ਫਿਰ ਜਵਾਬ ਦਿੱਤਾ ਹੈ ਇਸ ਤਰੀਕੇ ਦੇ ਨਾਲ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਫਿਰਕਾ ਸਾਡਾ ਕੇਸ਼ਧਾਰੀ ਹੈ, ਇਸ ਕਰਕੇ ਹਿੰਦੂ ਤੁਰਕ ਦੋਵਾਂ ਤੋਂ ਵੱਖਰਾ ਇਹ ਸਾਡਾ ਖਾਲਸਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਖਾਲਸਾ ਇਸ ਕਰਕੇ ਕੱਲਾ ਹੀ ਬਲੀ ਹੈ ਤੇ ਖੂਬ ਤੀਰ ਖਿੱਚੇਗਾ ਜਦੋਂ ਸਮਾਂ ਆਵੇਗਾ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਸਾਨੂੰ ਕਿਸੇ ਦੀ ਕੋਈ ਲੋੜ ਨਹੀਂ ਚਾਹੀਦੀ।
ਸੁਣ ਜੋਗੀ ਨੇ ਬਾਕ ਬਖਾਨਾ ਮੋਹ ਦਿਖਾਵੋ ਛੋਰੋ ਬਾਨਾ।
ਜਦੋਂ ਸਤਿਗੁਰਾਂ ਨੇ ਤੀਰਾਂ ਨੂੰ ਖਿੱਚਣ ਦੀ ਗੱਲ ਕੀਤੀ ਕਿ ਸਾਨੂੰ ਕਿਸੇ ਦੀ ਲੋੜ ਦੀ ਕੋਈ ਜ਼ਰੂਰਤ ਨਹੀਂ ਹੈ, ਸੁਣ ਕੇ ਫਿਰ ਜੋਗੀ ਨੇ ਬਚਨ ਕੀਤਾ, ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਕਿਰਪਾ ਕਰਕੇ ਤੀਰ ਚਲਾ ਕੇ ਦਿਖਾਓ।
ਧਨ ਵਿਦਿਆ ਮੈਂ ਸੁਣੇ ਬਿਸਾਲਾ ਯਾ ਤੇ ਚਾਹੋ ਪਿਖਣ ਇਸ ਕਾਲਾ।
ਉਹ ਜੋਗੀ ਕਹਿੰਦਾ ਕਿ ਮੈਂ ਸੁਣਿਆ ਹੈ ਕਿ ਤੁਸੀਂ ਧਨੁਸ਼ ਚਲਾਉਣ ਦੀ ਵਿਦਿਆ ਦੇ ਵਿੱਚ ਬੜੇ ਪ੍ਰਵੀਨ ਹੋ, ਇਸ ਕਰਕੇ ਕਿਰਪਾ ਕਰਕੇ ਮੈਨੂੰ ਆਪਣਾ ਇੱਕ ਤੀਰ ਚਲਾ ਕੇ ਦਿਖਾਓ, ਮੈਂ ਇਸ ਵੇਲੇ ਦੇਖਣਾ ਚਾਹੁੰਦਾ ਕਿ ਤੁਸੀਂ ਕਿਸ ਤਰ੍ਹਾਂ ਦਾ ਤੀਰ ਚਲਾਉਂਦੇ।
ਤਵ ਸਤ ਗੁਰ ਸਰ ਗੁਣ ਪਰ ਧਰ ਕੇ ਐਚ ਤਨਖ ਛੋੜਿਓ ਬਲ ਕਰਕੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਸੇ ਵੇਲੇ ਸਤਿਗੁਰਾਂ ਨੇ ਇੱਕ ਤੀਰ ਨੂੰ ਆਪਣੇ ਤਨਸ਼ ਦੀ ਡੋਰੀ ਦੇ ਵਿੱਚ ਚਿੱਲੇ ਦੇ ਵਿੱਚ ਰੱਖਿਆ ਤੇ ਫਿਰ ਜ਼ੋਰ ਦੇ ਨਾਲ ਖਿੱਚ ਕੇ ਤੀਰ ਨੂੰ ਛੱਡ ਦਿੱਤਾ।
ਕਿਲਾ ਮੁਗਲ ਕੋ ਹੁਤੋ ਸੋ ਕੋਸ, ਤਿਸ ਕੀ ਦਿਸ਼ ਮਾਰਿਓ ਯੁੱਤ ਰੋਸ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਸਤਿਗੁਰੂ ਜੀ ਖੜੇ ਸਨ ਉਥੋਂ ਇੱਕ ਕੋਹ ਦੀ ਦੂਰੀ ਦੇ ਉੱਤੇ ਕਿਸੇ ਮੁਗਲ ਦਾ ਕਿਲਾ ਸੀ। ਸਤਿਗੁਰਾਂ ਨੇ ਉਸ ਕਿਲੇ ਦੇ ਵੱਲ ਜ਼ੋਰ ਦੇ ਨਾਲ ਤੀਰ ਰੋਸ ਦੇ ਨਾਲ ਛੱਡਿਆ।
ਸ਼ਿਖਰ ਦੁਰਗ ਕੇ ਜਬ ਹੂੰ ਗਯੋ, ਜੋਗੀ ਦੇਖਤ ਬੋਲਤ ਪਯੋ।
ਉਸ ਕਿਲੇ ਦੇ ਸਿਖਰ ਦੇ ਉੱਤੋਂ ਲੰਘ ਕੇ ਤੀਰ ਸਤਿਗੁਰਾਂ ਦਾ ਅਗਾਂਹ ਚਲਾ ਗਿਆ। ਜੋਗੀ ਦੇਖ ਕੇ ਫਿਰ ਇਸ ਤਰ੍ਹਾਂ ਕਹਿੰਦਾ
ਵਿਦਿਆ ਧਨ ਜਿਹੇ ਹੋਏ ਕਮਾਈ, ਕੋਈ ਨਾ ਕਰ ਸਕ ਹੈ ਸਮਤਾਈ।
ਕਹਿੰਦਾ ਹੈ ਜੋਗੀ ਕਿ ਜਿਹਨੇ ਤਨਸ਼ ਦੀ ਵਿਦਿਆ ਬੜੀ ਪ੍ਰਵੀਨਤਾ ਦੇ ਨਾਲ ਸਿੱਖੀ ਹੋਵੇ ਉਹ ਵੀ ਤੁਹਾਡੇ ਵਰਗਾ ਤੀਰ ਚਲਾ ਨਹੀਂ ਸਕਦਾ, ਜਿਸ ਤਰ੍ਹਾਂ ਦੇ ਤੀਰ ਸੱਚੇ ਪਾਤਸ਼ਾਹ ਜੀ ਤੁਸੀਂ ਚਲਾਉਂਦੇ ਹੋ।
ਕੋਈ ਨਾ ਕਰ ਸਕ ਹੈ ਸਮਤਾਈ, ਭਾਵ ਕੇ ਤੁਹਾਡੇ ਤੀਰਾਂ ਦੀ ਬਰਾਬਰੀ ਕੋਈ ਕਰ ਨਹੀਂ ਸਕਦਾ। ਤ੍ਰੇਤੇ ਮੈਂ ਰਗ ਬਰ ਕੇ ਸੁਣੀ, ਦੁਆਪਰ ਮੈਂ ਅਰਜਨ ਕੀ ਗੁਣੀ।
ਕਹਿੰਦਾ ਹੈ ਜੋਗੀ ਕਿ ਤ੍ਰੇਤੇ ਯੁੱਗ ਦੇ ਵਿੱਚ ਰਗਬਰ ਜਿਹੜੇ ਸਨ, ਭਾਵ ਕਿ ਭਗਵਾਨ ਰਾਮ ਚੰਦਰ ਜੀ ਜਿਹੜੇ ਸਨ, ਉਹਨਾਂ ਦੇ ਤੀਰਾਂ ਦੀ ਬੜੀ ਪ੍ਰਸਿੱਧੀ ਸੀ। ਰਗਬਰ ਦੇ ਭਾਵ ਕਿ ਭਗਵਾਨ ਰਾਮ ਚੰਦਰ ਜੀ ਦੇ ਤੀਰ ਦੁਨੀਆ ਭਰ ਦੇ ਵਿੱਚ ਮਸ਼ਹੂਰ ਨੇ। ਇਸ ਤੋਂ ਇਲਾਵਾ ਕਹਿੰਦਾ ਕਿ ਦੁਆਪਰ ਯੁੱਗ ਦੇ ਵਿੱਚ ਪਾਂਡਵ ਹੋਏ ਨੇ, ਜਿਨ੍ਹਾਂ ਪਾਂਡਵਾਂ ਦੇ ਵਿੱਚੋਂ ਇੱਕ ਅਰਜਨ ਦਾ ਨਾਮ ਬੜਾ ਵਰਣਨ ਯੋਗ ਹੈ, ਜਿਹੜਾ ਕਿ ਤੀਰ ਅੰਦਾਜ਼ੀ ਦੇ ਵਿੱਚ ਬੜਾ ਮਾਹਿਰ ਸੀ।
ਮੋਹ ਪਯੋ ਅਬ ਦ੍ਰਿੜ ਨਿਹਚਾਸੋ, ਹੋਏ ਤੁਮ ਹੱਥ ਤੁਰਕ ਗਨ ਨਾਸ਼ੋ।
ਕਹਿੰਦਾ ਕਿ ਤੁਹਾਡੇ ਚਲਦੇ ਹੋਏ ਤੀਰ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਦ੍ਰਿੜ ਪ੍ਰਤੀਤ ਵੱਜ ਗਈ ਹੈ, ਨਿਸ਼ਚਾ ਵੱਜ ਗਿਆ ਹੈ ਕਿ ਵਾਕਿਆ ਹੀ ਅਸਲੀਅਤ ਰੂਪ ਦੇ ਵਿੱਚ ਤੁਹਾਡੇ ਹੱਥੋਂ ਹੀ ਤੁਰਕਾਂ ਦਾ ਨਾਸ ਹੋਵੇਗਾ।
ਹਮ ਕਟਾਸ ਪਰ ਕਰ ਹੈ ਬਾਸਣ, ਬਾਲ ਗੁੰਦਾਈ ਸਿੱਧ ਕੇ ਆਸਣ।
ਇਸ ਤੋਂ ਬਾਅਦ ਜੋਗੀ ਨੇ ਹੋਰ ਗੱਲ ਕੀਤੀ ਹੈ, ਕਟਾਸ ਤੇ ਬਾਲ ਗੁੰਦਾਈ ਦਾ ਟਿੱਲਾ ਦੋਵੇਂ ਜੇਲਮ ਦੇ ਜ਼ਿਲ੍ਹੇ ਦੇ ਵਿੱਚ ਹਨ। ਕਟਾਸ ਪੁਰਾਣਾ ਤੀਰਥ ਹੈ ਤੇ ਖਿਉੜੇ ਸਟੇਸ਼ਨ ਤੋਂ ਕਟਾਸ ਨੂੰ ਜਾਇਆ ਜਾਂਦਾ ਹੈ। ਬਾਲ ਗੁੰਦਾਈ ਨੂੰ ਜੇਲਮ ਜਾਂ ਦੀਨੇ ਤੋਂ ਜਾਂਦੇ ਹਨ। ਦੀਨੇ ਤੋਂ 13 ਕੁ ਮੀਲ ਤੇ ਦੋਹਾਂ ਦੇ ਵਿੱਚ 25 ਕੁ ਮੀਲ ਦੀ ਵਿੱਥ ਹੈ, ਪਰ ਰਸਤਾ ਦੋਹਾਂ ਦੇ ਵਿਚਾਲੇ ਹੈ। ਭਾਵ ਇਹ ਹੈ ਕਿ ਕਟਾਸ ਤੇ ਜੋ ਡੇਰਾ ਬਾਲ ਗੁੰਦਾਈ ਜੋਗੀ ਦਾ ਹੈ ਉੱਥੇ ਅਸੀਂ ਰਹਿੰਦੇ ਹਾਂ। ਇਹ ਗੱਲ ਕੀਤੀ ਹੈ ਉਸ ਮਦਨ ਨਾਥ ਜੋਗੀ ਨੇ।
ਤਾਂ ਪਹੁੰਚਣਾ ਜਲ ਦਬੇਕ, ਰਾਖੋ ਭਲੇ ਫਕੀਰੀ ਟੇਕ।
ਜੋਗੀ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਹੇ ਗਿਆਨ ਦੇ ਸਮੁੰਦਰ, ਕਦੇ ਮੇਰੇ ਕੋਲ ਉੱਥੇ ਡੇਰੇ ਤੇ ਤੁਸੀਂ ਪਹੁੰਚਿਓ। ਰਾਖੋ ਭਲੇ ਫਕੀਰੀ ਟੇਕ, ਭਾਵ ਕੇ ਸੱਚੇ ਪਾਤਸ਼ਾਹ ਜੀ ਮੇਰੀ ਫਕੀਰੀ ਦੀ ਟੇਕ ਰੱਖਣੀ, ਕਿਰਪਾ ਕਰਕੇ ਕਦੇ ਮੇਰੇ ਡੇਰੇ ਤੇ ਆਉਣਾ ਤੇ ਮੈਨੂੰ ਦਰਸ਼ਨ ਦੇਣੇ।
ਸਭ ਸਿੱਧਣ ਕੋ ਦਰਸ਼ਨ ਦੀਜੈ, ਸਰਬ ਦੇਸ਼ ਕੀ ਸੈਲ ਕਰੀਜੈ।
ਕਹਿੰਦਾ ਜੀ ਸੱਚੇ ਪਾਤਸ਼ਾਹ ਕਦੇ ਉੱਥੇ ਆਇਓ, ਆਪਣਾ ਪਵਿੱਤਰ ਦਰਸ਼ਨ ਸਾਰਿਆਂ ਸਿੱਧਾਂ ਨੂੰ ਦਿਓ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ, ਜਗ੍ਹਾ ਬੜੀ ਵਧੀਆ ਹੈ, ਉੱਥੇ ਤੁਸੀਂ ਇਲਾਕੇ ਦੀ ਸੈਰ ਵੀ ਕਰ ਸਕਦੇ ਹੋ।
ਸ੍ਰੀ ਮੁਖ ਤੇ ਮੁਸਕਾਏ ਬਖਾਨਾ, ਸੁਣੋ ਨਾਥ ਜੀ ਤਾਂ ਜਾਣਾ।
ਜਦੋਂ ਜੋਗੀ ਨੇ ਐਸੀ ਅਰਜ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਥੋੜਾ ਜਿਹਾ ਮੁਸਕਰਾਏ ਤੇ ਕਹਿੰਦੇ ਨੇ, ਸੁਣੋ ਨਾਥ ਜੀ ਤਾਂ ਨਾ ਜਾਣਾ, ਹੇ ਨਾਥ ਜੀ ਸੁਣੋ, ਅਸੀਂ ਉੱਥੇ ਕਦੇ ਵੀ ਨਹੀਂ ਜਾਣਾ।
ਹੋਇਓ ਹੁਕਮ ਨਾ ਡਾਡੇ ਕੇਰਾ, ਜੋ ਸਭਿਨ ਤੇ ਵੱਡੋ ਵਡੇਰਾ।
ਜੋਗੀ ਬੜਾ ਹੈਰਾਨ ਹੋਇਆ ਕਿ ਸਤਿਗੁਰਾਂ ਨੇ ਸਾਫ਼ ਹੀ ਇਨਕਾਰ ਕਰ ਦਿੱਤਾ।
ਕਹਿੰਦਾ ਸੱਚੇ ਪਾਤਸ਼ਾਹ ਜੀ ਕਿਉਂ ਨੀ ਜਾਣਾ। ਸਤਿਗੁਰਾਂ ਨੇ ਆਖਿਆ ਹੋਇਓ ਹੁਕਮ ਨਾ ਡਾਢੇ ਕੇਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਡਾਢੇ ਦਾ ਉਸ ਅਕਾਲ ਪੁਰਖ ਦਾ ਜਿਹੜਾ ਕਿ ਬੇਪਰਵਾਹ ਹੈ ਉਹਦਾ ਸਾਨੂੰ ਹੁਕਮ ਨਹੀਂ ਹੋਇਆ। ਜੋ ਸਭਨ ਤੇ ਵੱਡੋ ਵਡੇਰਾ ਜਿਹੜਾ ਅਕਾਲ ਪੁਰਖ ਵੱਡਿਆਂ ਤੋਂ ਵੱਡਾ ਹੈ ਉਹਦਾ ਸਤਿਗੁਰੂ ਜੀ ਕਹਿੰਦੇ ਨੇ ਉੱਥੇ ਜਾਣ ਦਾ ਅਜੇ ਸਾਨੂੰ ਹੁਕਮ ਨਹੀਂ ਹੋਇਆ, ਇਸ ਕਰਕੇ ਉੱਥੇ ਕਦੇ ਨਹੀਂ ਜਾਵਾਂਗੇ। ਸਾਦੀ ਤੇਰਵੀਂ ਜਬ ਹੂੰ ਆਵੇ ਤੁਰਕਣ ਰਾਜ ਤੇਜ ਬਿਨ ਸਾਵੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਤੇਰਵੀਂ ਸਦੀ ਆਵੇਗੀ, ਕਹਿੰਦੇ ਨੇ ਤੁਰਕਣ ਰਾਜ ਤੇਜ ਬਿਨ ਸਾਵੇ, ਭਾਵ ਕਿ ਤੇਰਵੀਂ ਸਦੀ ਦੇ ਵਿੱਚ ਜਿਹੜੇ ਤੁਰਕ ਨੇ ਉਹਨਾਂ ਦੇ ਰਾਜ ਦੀ ਜਦੋਂ ਸਮਾਪਤੀ ਹੋ ਜਾਵੇਗੀ। ਹਿਜਰੀ ਸਨ ਦੀ ਸਤਿਗੁਰੂ ਜੀ ਤੇਰਵੀਂ ਦਾ ਬਿਆਨ ਕਰਦੇ ਨੇ। ਤਬ ਪਹੁੰਚੇ ਗੋ ਪੰਥ ਹਮਾਰਾ ਰਾਜ ਲੇਹ ਤਿਸ ਦੇਸ਼ਨ ਸਾਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਵੇਲੇ ਸਾਡਾ ਜਿਹੜਾ ਖਾਲਸਾ ਹੈ ਉੱਥੇ ਪਹੁੰਚੇਗਾ। ਰਾਜ ਲੇਹ ਤਿਸ ਦੇਸ਼ਨ ਸਾਰਾ, ਉਸ ਇਲਾਕੇ ਦੇ ਸਾਰੇ ਦੇਸ਼ ਦਾ ਜਿਹੜਾ ਰਾਜ ਹੈ ਉਹ ਵੀ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡਾ ਖਾਲਸਾ ਸਾਂਭੇਗਾ ਕਰੇਗਾ। ਸੁਣ ਕਰ ਸਿੱਧ ਸਗਰੇ ਹਰ ਖਾਏ ਲੀਨ ਪ੍ਰਸਾਦ ਦੀਨ ਤਿਸ ਥਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰਾਂ ਨੇ ਐਸੇ ਬਚਨ ਕੀਤੇ ਸੁਣ ਕੇ ਸਿੱਧ ਸਾਰੇ ਸਤਿਗੁਰਾਂ ਦੇ ਬਚਨਾਂ ਨੂੰ ਪ੍ਰਸੰਨ ਹੋਏ। ਸਤਿਗੁਰਾਂ ਨੇ ਉੱਥੇ ਕੁਝ ਪ੍ਰਸ਼ਾਦ ਵਰਤਾਇਆ ਜਿਹੜਾ ਕਿ ਸਾਰਿਆਂ ਹੀ ਜੋਗੀਆਂ ਨੇ ਖੁਸ਼ੀ ਦੇ ਨਾਲ ਗ੍ਰਹਿਣ ਕੀਤਾ ਲਿਆ। ਸਭ ਹਿੰਨ ਬਹੁਰ ਆਦੇਸ ਬਖਾਨੀ ਸਨਮਾਨਤ ਕਲਗੀ ਧਰ ਮਾਨੀ। ਇਸ ਤੋਂ ਬਾਅਦ ਸਾਰਿਆਂ ਜੋਗੀਆਂ ਨੇ ਮਿਲ ਕੇ ਦੁਬਾਰਾ ਆਦੇਸ਼ ਆਦੇਸ਼ ਆਖਿਆ ਤੇ ਸਤਿਗੁਰਾਂ ਨੇ ਉਹਨਾਂ ਦੇ ਨਮਸਕਾਰ ਨੂੰ ਸਨਮਾਨ ਦੇ ਨਾਲ ਪ੍ਰਵਾਨ ਕੀਤਾ।
ਚੱਲੇ ਅਗਰ ਨਗਰੀ ਮੈਂ ਆਏ ਇਤੇ ਉਤ ਵਿਚਰੇ ਦੇਖਤ ਥਾਏ।
ਸਤਿਗੁਰੂ ਜੀ ਉੱਥੋਂ ਅੱਗੇ ਲੰਘੇ ਨੇ, ਨਗਰੀ ਦੇ ਵਿੱਚ ਆਏ ਨੇ, ਇਧਰ ਉਧਰ ਆਪਣੇ ਨਿਵਾਸ ਦੀ ਜਗ੍ਹਾ ਨੂੰ ਸਤਿਗੁਰੂ ਜੀ ਪਸੰਦ ਕਰਨਾ ਲੋੜਦੇ ਨੇ।
ਪੁਰ ਵੀ ਲੋਕ ਕਰ ਗਰੀਬ ਬਜਾਰੇ ਬਹੁਰੇ ਅਗਾਰੀ ਨਿਕਸ ਪਧਾਰੇ।
ਸਤਿਗੁਰਾਂ ਨੇ ਸਾਰੀ ਪੁਰੀ ਨੂੰ ਦੇਖਿਆ, ਗਲੀਆਂ ਬਜ਼ਾਰਾਂ ਨੂੰ ਦੇਖਿਆ, ਪਰ ਸਤਿਗੁਰੂ ਜੀ ਸਾਰੀਆਂ ਗਲੀਆਂ ਬਜ਼ਾਰਾਂ ਨੂੰ ਲੰਘਦੇ ਹੋਏ ਅੱਗੇ ਚਲੇ ਗਏ।
ਦੱਖਣ ਦਿਸ਼ ਤੀਰਥ ਪਰ ਆਏ ਸਿੰਘ ਉਤਾਰੇ ਦੂਰ ਕੇ ਥਾਏ।
ਤੀਰਥ ਥਨੇਸਰ ਦੀ ਦੱਖਣ ਦੀ ਬਾਹੀ ਦੇ ਵੱਲ ਸਤਿਗੁਰੂ ਜੀ ਚਲੇ ਗਏ ਨੇ।
ਸਿੰਘ ਉਤਾਰੇ ਦੂਰ ਕਿਥਾਏ, ਜਿਹੜੇ ਸਤਿਗੁਰਾਂ ਦੇ ਨਾਲ ਦੇ ਸਿੰਘ ਸਨ ਉਹਨਾਂ ਨੇ ਦੂਰ ਹਟ ਕੇ ਡੇਰਾ ਲਾਇਆ।
ਆਪ ਬਿਲੋਕੇ ਸੁੰਦਰ ਤੀਰ ਮੇਲਾ ਹੋਏ ਰਹੇ ਉਹ ਬਹੁ ਪੀਰ। ਆਪ ਸਤਿਗੁਰੂ ਜੀ ਤੀਰਥ ਦੇ ਕਿਨਾਰੇ ਦੇ ਉੱਤੇ ਚਲੇ ਗਏ ਨੇ। ਮੇਲਾ ਬਹੁਤ ਜ਼ਿਆਦਾ ਵਧਿਆ ਹੋਇਆ ਸੀ, ਬੜੀ ਲੋਕਾਂ ਦੀ ਭੀੜ ਸੀ।
ਏਕ ਅਟਾਰੀ ਅਟਣ ਸ਼ਾਹੂ ਉਤਰੇ ਪ੍ਰਭੂ ਜਾਏ ਤਿਸ ਪਾਹੂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਸੇ ਫਕੀਰ ਅਟਣ ਸ਼ਾਹ ਦੀ ਉੱਥੇ ਇੱਕ ਅਟਾਰੀ ਸੀ, ਉਹਦੇ ਲਾਗੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਜਾ ਕੇ ਡੇਰਾ ਲਾਇਆ।
ਪਸ਼ਚਮ ਦਿਸ਼ ਤੀਰਥ ਕੀ ਬਾਹੀ ਨਿਸਮੇ ਬਾਸ ਕਰਤ ਪੇ ਤਾਹੀ।
ਤੀਰਥ ਦੀ ਪੱਛਮ ਦੀ ਦਿਸ਼ਾ ਦੇ ਵੱਲ ਰਾਤ ਦੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣਾ ਡੇਰਾ ਲਾਇਆ।
ਭਾਈ ਪ੍ਰਭਾਤ ਪੁੰਜ ਦੇ ਜੇ ਆਏ ਸੁਧ ਕੋ ਸੁਣ ਸੁਣ ਬਹੁਤ ਲਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਵੇਰ ਹੁੰਦੀ ਦੇ ਸਾਰ ਬਹੁਤੇ ਸਾਰੇ ਪੰਡਿਤ ਉਸ ਜਗ੍ਹਾ ਦੇ ਉੱਤੇ ਇਕੱਠੇ ਹੋ ਗਏ ਨੇ, ਕਿਉਂਕਿ ਉਹਨਾਂ ਨੂੰ ਪਤਾ ਲੱਗਾ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਪਹੁੰਚੇ ਹੋਏ ਨੇ।
ਸਭ ਕੋ ਦਰਬ ਇਕੱਤਰ ਦੀਨੋ ਆਪਸ ਮੈਂ ਤਿੰਨ ਬਾਂਟਨ ਕੀਨੋ।
ਸਾਰਿਆਂ ਪੰਡਤਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਕੱਠਾ ਹੀ ਬਹੁਤਾ ਸਾਰਾ ਧਨ ਦਾਨ ਦੇ ਰੂਪ ਦੇ ਵਿੱਚ ਦਿੱਤਾ ਤੇ ਸਾਰਿਆਂ ਪੰਡਤਾਂ ਨੇ ਉਸ ਦਿੱਤੇ ਹੋਏ ਦਾਨ ਨੂੰ ਆਪਸ ਦੇ ਵਿੱਚ ਵੰਡ ਲਿਆ।
ਰਾਮ ਦਾਤ ਕਿੰਗਰੀ ਆਏਕ ਜਿਸ ਕੇ ਹੋਰ ਕੁਛ ਗੁਰਨ ਬਵੇਕ। ਉਹਨਾਂ ਪੰਡਤਾਂ ਦੇ ਵਿੱਚੋਂ ਕਵੀ ਜੀ ਲਿਖਦੇ ਨੇ ਕਿ ਰਾਮਦੱਤ ਨਾਂ ਦਾ ਇੱਕ ਪੰਡਤ ਸੀ ਜਿਹਦੇ ਮਨ ਦੇ ਵਿੱਚ ਸਤਿਗੁਰਾਂ ਦੇ ਪ੍ਰਤੀ ਬਹੁਤੀ ਪ੍ਰੇਮ ਭਾਵਨਾ ਸੀ।
ਰਹੇ ਉਹ ਹਜ਼ੂਰ ਬਿਲੋਕਤ ਦਰਸ਼ਨ ਅਭਿਲਾਖਤ ਕਲਿਆਣ ਆਪਣ ਮਨ।
ਜਿੰਨੇ ਵੀ ਪੰਡਤ ਪਹੁੰਚੇ ਸਨ ਉਹ ਦਾਨ ਲੈ ਕੇ ਵਾਪਸ ਪਰਤ ਗਏ, ਪਰ ਇਹ ਜਿਹੜਾ ਰਾਮਦੱਤ ਪੰਡਤ ਸੀ ਇਹ ਸਤਿਗੁਰਾਂ ਦੇ ਹਜ਼ੂਰ ਹੀ ਬੈਠ ਕੇ ਸਤਿਗੁਰਾਂ ਦਾ ਦਰਸ਼ਨ ਕਰਦਾ ਰਿਹਾ, ਕਿਉਂਕਿ ਇਹ ਆਪਣੇ ਕਲਿਆਣ ਸਤਿਗੁਰਾਂ ਦੀ ਕਿਰਪਾ ਦੇ ਨਾਲ ਚਾਹੁੰਦਾ।
ਕਿਰਪਾ ਦ੍ਰਿਸ਼ਟ ਪਿਖ ਕਹਿਓ ਸੰਗਤ ਹੈ ਜਾਚੋ ਦਿਜ ਸਭ ਕੁਛ ਗੁਰ ਕਰਮ ਹੈ।
ਜਦੋਂ ਕਾਫੀ ਦਿਨ ਬੈਠਾ ਰਿਹਾ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਮੇਹਰ ਦੀ ਨਜ਼ਰ ਦੇ ਨਾਲ ਇਸ ਰਾਮਦੱਤ ਦੇ ਵੱਲ ਦੇਖਿਆ ਤੇ ਸਤਿਗੁਰਾਂ ਨੇ ਬਚਨ ਕੀਤਾ, ਜਾਚੋ ਦਿਜ ਸਭ ਕੁਛ ਗੁਰ ਕਰਮ ਹੈ। ਇਹ ਪੰਡਿਤ ਜੀ ਮੰਗੋ, ਗੁਰੂ ਘਰ ਦੇ ਵਿੱਚ ਸਭ ਕੁਝ ਹੈ।
ਸੁਣ ਕਲ ਗੀ ਤਾਰ ਤੇ ਵੱਡ ਭਾਗੀ ਬੋਲਿਓ ਬਿਪਰ ਸ਼੍ਰੇ ਅਨੁਰਾਗੀ।
ਕਵੀ ਜੀ ਲਿਖਦੇ ਨੇ ਕਿ ਕਲਗੀ ਤਰਨੇ ਪਾਵ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਐਸੇ ਬਚਨ ਕੀਤੇ ਤੇ ਵੱਡੇ ਭਾਗਾਂ ਵਾਲੇ ਪੰਡਿਤ ਨੇ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ ਤੇ ਫਿਰ ਜਿਹੜਾ ਪੰਡਿਤ ਮੁਕਤੀ ਦਾ ਪਿਆਰਾ ਸੀ ਉਹ ਬੋਲਿਆ,
ਕਹਿੰਦਾ ਮੈਂ ਲੋਭੀ ਨਹੀਂ ਲੇਵਣ ਕੇਰਾ ਕਰ ਪਕੜੋ ਛੋਰੋ ਨਹੀਂ ਮੇਰਾ।
ਅੱਗੋਂ ਹੱਥ ਜੋੜ ਕੇ ਕਹਿੰਦਾ ਪੰਡਿਤ ਕਿ ਸੱਚੇ ਪਾਤਸ਼ਾਹ ਜੀ ਮੇਰੇ ਮਨ ਦੇ ਵਿੱਚ ਮਾਇਆ ਦਾ ਲੋਭ ਨਹੀਂ ਹੈ, ਦੁਨੀਆਂ ਦੇ ਪਦਾਰਥਾਂ ਦਾ ਲੋਭ ਨਹੀਂ ਹੈ। ਸੱਚੇ ਪਾਤਸ਼ਾਹ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਬਾਂਹ ਫੜੋ ਤੇ ਕਦੇ ਵੀ ਸੱਚੇ ਪਾਤਸ਼ਾਹ ਜੀ ਛੱਡੋ ਨਾ।
ਕਿਸ ਹੂੰ ਕੀ ਹੋਇ ਪਹੁੰਚ ਨਾ ਜਹਾਂ ਮੋਹ ਦੀਨ ਕੋ ਰਾਖੋ ਤਹਾਂ।
ਐਸੀ ਮੇਰੀ ਬਾਂਹ ਫੜੋ ਕਿ ਕਦੇ ਵੀ ਨਾ ਛੱਡੋ ਪਾਵ ਕੇ, ਐਸਾ ਮੈਨੂੰ ਆਸਰਾ ਬਖਸ਼ੋ। ਕਹਿੰਦਾ ਕਿ ਕਿਸੇ ਦੀ ਗਮਤਾ ਜਿੱਥੇ ਪਹੁੰਚ ਨਾ ਸਕੇ ਸੱਚੇ ਪਾਤਸ਼ਾਹ ਜੀ ਮੈਨੂੰ ਦੇਣ ਨੂੰ ਤੁਸੀਂ ਉੱਥੇ ਨਿਵਾਸ ਦਿਓ, ਇਹ ਮੇਰੀ ਮੰਗ ਹੈ।
ਸ੍ਰੀ ਗੁਰ ਕਹਿਓ ਸਹਿਤ ਪਰਵਾਰ ਤਾਂ ਬੁਲਾਈਏ ਗਾ ਸੁਖ ਪਾਰ।
ਜਦੋਂ ਪੰਡਿਤ ਰਾਮਦੱਤ ਨੇ ਐਸੀ ਅਰਜ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਪ੍ਰਸੰਨ ਹੋਏ, ਪ੍ਰਸੰਨ ਹੋ ਕੇ ਵਾਕ ਕੀਤਾ, ਸਹਿਤ ਪਰਵਾਰਾ ਤਾਂ ਬੁਲਾਈਏ ਗਾ ਸੁਖ ਪਾਰਾ। ਭਾਵ ਕੇ ਸਤਿਗੁਰਾਂ ਨੇ ਬਚਨ ਕੀਤਾ ਕਿ ਤੈਨੂੰ ਉਥੇ ਬੁਲਾਇਆ ਜਾਵੇਗਾ ਜਿੱਥੇ ਭਾਰੀ ਸੁਖ ਹੋਵੇਗਾ ਸਮੇਤ ਤੇਰੇ ਪਰਿਵਾਰ ਦੇ।
ਇਮ ਕਹਿ ਘੋੜਾ ਏਕ ਕਟਾਰ ਦਈ ਸ਼ਰਫੀ ਕਿਤਕ ਨਿਕਾਰ।
ਨਾਲੇ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਵਰਦਾਨ ਦਿੱਤਾ ਤੇ ਨਾਲੇ ਉਸ ਵੇਲੇ ਇੱਕ ਘੋੜਾ ਇੱਕ ਆਪਣੀ ਕਟਾਰ ਤੇ ਬਹੁਤੀਆਂ ਸਾਰੀਆਂ ਸੋਨੇ ਦੀਆਂ ਅਸ਼ਰਫੀਆਂ ਕੱਢ ਕੇ ਸਤਿਗੁਰਾਂ ਨੇ ਪੰਡਿਤ ਨੂੰ ਦੇ ਦਿੱਤੀ।
ਦੇ ਕਰ ਕਹਿਓ ਸਦਨ ਭਰਪੂਰ ਗੁਰ ਦਿਓ ਕਰ ਤੇਰੋ ਰੂਰ।
ਨਾਲੇ ਤੇ ਸਤਿਗੁਰਾਂ ਨੇ ਐਸਾ ਕੋਈ ਦੇ ਦਿੱਤਾ ਤੇ ਨਾਲ ਹੀ ਬਚਨ ਕੀਤਾ, ਸਦਨ ਭਰਪੂਰ ਗੁਰ ਦਿਓ ਕਰ ਤੇਰੋ ਰੂਰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਗੁਰੂ ਨੇ ਤੇਰੀ ਭਲਿਆਈ ਕਰ ਦਿੱਤੀ ਹੈ, ਤੇਰੇ ਸਦਨ ਨੂੰ ਭਰਪੂਰ ਕਰ ਦਿੱਤਾ ਹੈ, ਭਰ ਦਿੱਤਾ ਹੈ, ਨਾਲੇ ਇਹ ਵਰਦਾਨ ਵੀ ਦਿੱਤਾ।
ਬਾਹਰ ਰਾਮਦੱਤ ਕੀ ਗਹਿ ਬਾਹੂ ਤੀਰਥ ਕੇ ਤਟ ਤਟ ਚਲ ਜਾਹੂ।
ਇਸ ਤੋਂ ਇਲਾਵਾ ਪੰਡਿਤ ਨੇ ਬਾਂਹ ਫੜਨ ਦੀ ਗੱਲ ਕੀਤੀ ਸੀ, ਸਤਿਗੁਰੂ ਗੋਬਿੰਦ ਸਿੰਘ ਜੀ ਨੇ ਰਾਮਦੱਤ ਪੰਡਿਤ ਦੀ ਬਾਂਹ ਨੂੰ ਫੜਿਆ ਤੇ ਸਤਿਗੁਰੂ ਜੀ ਤੀਰਥ ਦੇ ਕਿਨਾਰੇ ਕਿਨਾਰੇ ਦੇ ਉੱਤੇ ਵਿਚਰਨਾ ਸ਼ੁਰੂ ਹੋਏ।
ਬਾਯੂ ਕੌਣ ਤੀਰਥ ਕੇ ਬੈਸੇ ਦਰਸਨ ਲੋਕ ਦੂਜ ਸਸ ਜੈਸੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੀਰਥ ਦੀ ਉੱਤਰ ਤੇ ਪੱਛਮ ਦੀ ਦਿਸ਼ਾ ਦੇ ਵਿੱਚ ਜਾ ਕੇ ਸਤਿਗੁਰੂ ਜੀ ਬੈਠੇ ਨੇ,
ਦਰਸਨ ਲੋਕ ਦੂਜ ਸਸ ਜੈਸੇ,
ਤੇ ਲੋਕ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਸ ਤਰ੍ਹਾਂ ਦਰਸ਼ਨ ਕਰ ਰਹੇ ਨੇ ਜਿਵੇਂ ਲੋਕੀ ਦੂਜ ਦੇ ਚੰਦਰਮਾ ਨੂੰ ਦੇਖਦੇ ਨੇ।
ਏਕ ਸੁਦਾਗਰ ਤਬ ਤਹ ਆਇਬ ਕਰ ਬੰਧਨ ਕੋ ਬਾਕ ਸੁਨਾਇਬ।
ਕਵੀ ਜੀ ਲਿਖਦੇ ਨੇ ਇੰਨੇ ਚਿਰ ਨੂੰ ਉਥੇ ਚੱਲ ਕੇ ਇੱਕ ਸੌਦਾਗਰ ਪਹੁੰਚ ਗਿਆ ਹੈ, ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਤੇ ਫਿਰ ਬੇਨਤੀ ਕੀਤੀ।
ਪ੍ਰਭ ਜੀ ਹੈ ਤੁਰੰਗਮ ਵਿਕਾਉ ਅਵਲਗਨ ਹਿਲੀ ਨੇ ਕਿਨ ਰਾਉ।
ਉਹ ਘੋੜਿਆਂ ਦਾ ਸੌਦਾਗਰ ਸੀ ਜਿਹੜਾ ਕਿ ਘੋੜੇ ਵੇਚਿਆ ਕਰਦਾ ਸੀ। ਹੱਥ ਜੋੜ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਮੈਂ ਘੋੜੇ ਵੇਚਣ ਦਾ ਸੌਦਾਗਰ ਹਾਂ, ਘੋੜਿਆਂ ਨੂੰ ਵੇਚਦਾ। ਸੱਚੇ ਪਾਤਸ਼ਾਹ ਜੀ, ਮੇਰੇ ਕੋਲ ਬੜੇ ਵਧੀਆ ਘੋੜੇ ਵਿਕਾਉ ਨੇ, ਪਰ ਸੱਚੇ ਪਾਤਸ਼ਾਹ ਅਜੇ ਤੱਕ ਮੇਰਾ ਇੱਕ ਵੀ ਘੋੜਾ ਵਿਕਿਆ ਨੀ।
ਰਾਵਰ ਲੇਹ ਤੋ ਕਰੋ ਦਿਖਾਵਨ, ਪਾਏ ਹੁਕਮ ਤਹ ਕੀਨੋ ਲਿਆਵਨ।
ਸਤਿਗੁਰਾਂ ਨੂੰ ਕਹਿੰਦਾ ਕਿ ਤੁਸੀਂ ਵੀ ਘੋੜੇ ਰੱਖਦੇ ਹੋ, ਜੇਕਰ ਤੁਸੀਂ ਘੋੜੇ ਖਰੀਦਣ ਦੇ ਇੱਛੁਕ ਹੋ ਤੇ ਸੱਚੇ ਪਾਤਸ਼ਾਹ ਜੀ, ਮੈਂ ਆਪਣੇ ਘੋੜੇ ਲਿਆ ਕੇ ਤੁਹਾਨੂੰ ਦਿਖਾਵਾਂ। ਸਤਿਗੁਰਾਂ ਨੇ ਹੁਕਮ ਕੀਤਾ ਕਿ ਲੈ ਕੇ ਆ ਘੋੜਿਆਂ ਨੂੰ। ਸਤਿਗੁਰਾਂ ਦੇ ਹੁਕਮ ਨੂੰ ਪਾ ਕੇ ਉਹ ਘੋੜੇ ਸਤਿਗੁਰਾਂ ਦੇ ਹਜ਼ੂਰ ਲੈ ਆਇਆ।
ਚੜ ਕੇ ਉਪਰ ਫੇਰ ਤਵਾਏ, ਚਾਲ ਦਿਖਾਵਣ ਕਰੀ ਖੁਦਾਏ।
ਸਤਿਗੁਰਾਂ ਨੇ ਪਹਿਲਾਂ ਇੱਕ ਘੋੜੇ ਦੀ ਸਵਾਰੀ ਕੀਤੀ ਹੈ, ਉਸ ਨੂੰ ਦੌੜਾ ਕੇ ਦੇਖਿਆ, ਉਹਦੀ ਚਾਲ ਨੂੰ ਪਰਖਿਆ ਹੈ। ਇਸੇ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ 2-3 ਘੋੜਿਆਂ ਦੀ ਸਵਾਰੀ ਕੀਤੀ ਤੇ ਉਹਨਾਂ ਦੀ ਪਰਖ ਕੀਤੀ।
ਤੀਨ ਤੁਰੰਗਮ ਕੀਨ ਪਸੰਦ, ਚੰਚਲ ਬੇਗੀ ਬਲੀ ਬਸੰਦ।
ਉਹਨਾਂ ਬਹੁਤਿਆਂ ਸਾਰਿਆਂ ਘੋੜਿਆਂ ਦੇ ਵਿੱਚੋਂ ਸਤਿਗੁਰਾਂ ਨੇ 3 ਘੋੜੇ ਪਸੰਦ ਕੀਤੇ ਨੇ। ਸਤਿਗੁਰੂ ਜੀ ਕਹਿੰਦੇ ਨੇ ਬੜੇ ਚੰਚਲ ਨੇ, ਬੜੇ ਤੇਜ਼ ਦੌੜਨ ਵਾਲੇ ਨੇ, ਇਸ ਤੋਂ ਇਲਾਵਾ ਬਲੀ ਨੇ, ਤਾਕਤ ਵਾਲੇ ਨੇ। ਸਤਿਗੁਰਾਂ ਨੇ ਸੌਦਾਗਰ ਨੂੰ ਆਖਿਆ, ਇਹ 3 ਘੋੜੇ ਅਸੀਂ ਤੇਰੇ ਖਰੀਦਾਂਗੇ।
ਪੁਨ ਬੈਠੇ ਦੀਵਾਨ ਲਗਾਏ, ਫਿਰ ਉਹ ਖਾਲਸਾ ਟਿਗ ਸਮੁਦਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਦੇ ਨਾਲ ਇਕਰਾਰ ਕੀਤਾ, 3 ਘੋੜਿਆਂ ਨੂੰ ਖਰੀਦਾਂਗੇ, ਪਰ ਕਿਸੇ ਵੀ ਪ੍ਰਕਾਰ ਦੀ ਸਤਿਗੁਰਾਂ ਨੇ ਜਿਹੜੀ ਕੀਮਤ ਸੀ ਉਹ ਤੈਅ ਨਹੀਂ ਕੀਤੀ। ਇਸ ਤੋਂ ਬਾਅਦ ਸਤਿਗੁਰਾਂ ਨੇ ਦੀਵਾਨ ਲਗਾਇਆ ਤੇ ਬੈਠ ਗਏ। ਬਹੁਤਾ ਸਾਰਾ ਖਾਲਸਾ ਵੀ ਸਤਿਗੁਰਾਂ ਦੇ ਆਲੇ ਦੁਆਲੇ ਜੁੜਿਆ।
ਮੇਲੇ ਕੀ ਸੰਗਤ ਸੁਣ ਕਰਕੇ, ਮਹਾਲਾਭ ਕੋ ਹਿਰਦੈ ਵਿਚਰ ਕੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੇਲੇ ਦੇ ਵਿੱਚ ਜਿਹੜੀ ਹੋਰ ਸੰਗਤ ਪਹੁੰਚੀ ਹੋਈ ਸੀ, ਉਹਨਾਂ ਨੇ ਜਾਣਿਆ ਕਿ ਮਹਾ ਲਾਭ ਹੈ ਇੱਕ ਤੇ ਮੇਲੇ ਦਾ ਤੇ ਦੂਸਰਾ ਸਤਿਗੁਰਾਂ ਦੇ ਦਰਸ਼ਨਾਂ ਦਾ।
ਕਲਗੀ ਧਰ ਕੋ ਪਾਇ ਅਗਵਨੂ, ਮਿਲ ਸਿੱਖ ਸੰਗਤ ਜਵਨ ਰੋ ਕਵਨੂ।
ਭਾਵ ਕੇ ਕਲਗੀ ਧਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਥਨੇਸਰ ਆਉਣਾ ਹੋਇਆ ਹੋਇਆ, ਭਾਵ ਕੇ ਸਤਿਗੁਰੂ ਜੀ ਇੱਥੇ ਆਏ ਹੋਏ ਨੇ। ਜਦੋਂ ਸੰਗਤ ਨੇ ਸੁਣਿਆ, ਫਿਰ ਸਾਰੀ ਸੰਗਤ ਜਿੱਥੋਂ ਕਿੱਥੋਂ ਉੱਥੇ ਪਹੁੰਚਣ ਲੱਗੀ।
ਦਰਸ਼ਨ ਕਰਨ ਹੇਤ ਚੱਲ ਆਏ, ਯਥਾ ਸ਼ਕਤ ਕੋ ਭੇਟ ਲਿਆਏ।
ਭਾਵ ਕੇ ਦਰਸ਼ਨ ਕਰਨ ਦੇ ਵਾਸਤੇ ਸਿੱਖ ਸੇਵਕ ਉੱਥੇ ਪਹੁੰਚਣ ਲੱਗੇ ਨੇ। ਆਪਣੀ ਵਿੱਤ ਦੇ ਮੁਤਾਬਕ ਸੰਗਤ ਭੇਟਾ ਦੇ ਵਾਸਤੇ ਮਾਇਆ ਲੈ ਕੇ ਪਹੁੰਚੀ।
ਦੇਖ ਦੇਖ ਮਨ ਕਾਮਣ ਪਾਈ, ਸਭ ਦਿਨ ਥਿਰੇ ਰਹੇ ਤਿਸ ਥਾਈ।
ਸਤਿਗੁਰਾਂ ਦਾ ਦਰਸ਼ਨ ਕਰ ਕਰਕੇ ਸਿੱਖਾਂ ਸੇਵਕਾਂ ਨੇ ਆਪਣੇ ਮਨ ਦੀਆਂ ਕਾਮਨਾਵਾਂ ਨੂੰ ਪੂਰੀਆਂ ਕੀਤਾ। ਸਾਰਾ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਟਿਕੇ ਰਹੇ।
ਮੋਲ ਹਨ ਕੋ ਦਰਬ ਹਜ਼ਾਰ, ਗਇਓ ਸੌਦਾਗਰ ਬੰਧਨ ਤਾਰ।
ਬਹੁਤੀ ਸਾਰੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮਾਇਆ ਅਰਪਣ ਹੋਈ। ਫਿਰ ਸਤਿਗੁਰਾਂ ਨੇ ਉਸ ਘੋੜਿਆਂ ਦੇ ਸੌਦਾਗਰ ਨੂੰ ਸੱਦਿਆ ਤੇ ਸਤਿਗੁਰਾਂ ਨੇ ਪੁੱਛਿਆ ਕਿ ਤੇਰੇ ਘੋੜਿਆਂ ਦੀ ਕੀ ਕੀਮਤ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੀ ਕੀਮਤ ਉਸਨੇ ਮੰਗੀ, ਸਤਿਗੁਰਾਂ ਨੇ ਓਨੀ ਹੀ ਕੀਮਤ ਹਜ਼ਾਰਾਂ ਦੇ ਵਿੱਚ ਉਸ ਨੂੰ ਪ੍ਰਦਾਨ ਕਰ ਦਿੱਤੀ। ਗਇਓ ਸੌਦਾਗਰ ਬੰਧਨ ਤਾਰ, ਖੁਸ਼ੀ ਦੇ ਨਾਲ ਸੌਦਾਗਰ ਸਤਿਗੁਰਾਂ ਨੂੰ ਨਮਸਕਾਰ ਕਰਕੇ ਚਲਿਆ ਗਿਆ।
ਤਿਸ ਨਿਸ ਬਸ ਕਰ ਪ੍ਰਾਤ ਸ਼ਨਾਨੇ, ਚੜ ਤੁਰੰਗ ਪ੍ਰਭ ਕੀਸ ਪਿਆਨੇ।
ਉਹ ਰਾਤ ਸਤਿਗੁਰਾਂ ਨੇ ਉਸ ਜਗ੍ਹਾ ਦੇ ਉੱਤੇ ਬਤੀਤ ਕੀਤੀ। ਅਗਲੇ ਅੰਮ੍ਰਿਤ ਵੇਲੇ ਉੱਠੇ, ਸਤਿਗੁਰਾਂ ਨੇ ਇਸ਼ਨਾਨ ਕੀਤਾ ਤੇ ਫਿਰ ਸਤਿਗੁਰਾਂ ਨੇ ਘੋੜੇ ਦੀ ਅਸਵਾਰੀ ਕੀਤੀ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਚੜੇ ਏਕਾਕੀ ਸਤਿਗੁਰੂ, ਆਵਲ ਖੇੜੀ ਗ੍ਰਾਮ ਪਹੁੰਚੇ, ਤਿਸ ਥਲ ਜਾਏ ਕਰ ਉਤਰੇ ਹਿਤ ਬਿਸਰਾਮ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਵੇਰ ਹੁੰਦਿਆਂ ਸਾਰ ਸਤਿਗੁਰਾਂ ਨੇ ਇਕੱਲਿਆਂ ਨੇ ਹੀ ਘੋੜੇ ਦੀ ਸਵਾਰੀ ਕੀਤੀ ਤੇ ਸਤਿਗੁਰੂ ਜੀ ਇੱਕ ਪਿੰਡ ਦਾ ਨਾਮ ਹੈ ਆਵਲ ਖੇੜੀ ਉਸ ਪਿੰਡ ਦੇ ਵੱਲ ਇਕੱਲੇ ਹੀ ਚਲੇ ਗਏ। ਪਹੁੰਚੇ ਤਿਸ ਥਲ ਜਾਏ ਕਰ ਉਤਰੇ ਹਿਤ ਬਿਸਰਾਮ ਉਸ ਪਿੰਡ ਦੇ ਬਾਹਰ ਵਾਰ ਜਾ ਪਹੁੰਚੇ ਨੇ ਆਰਾਮ ਕਰਨ ਦੇ ਵਾਸਤੇ ਸਤਿਗੁਰੂ ਜੀ ਉੱਥੇ ਰੁਕ ਗਏ। ਇੱਕ ਬਿਰਧਾ ਨੇ ਗੁਰੂ ਪਛਾਣੇ ਸ਼ਰਧਾ ਦਿਕ ਪ੍ਰਣਾਮ ਪਗ ਠਾਣੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਵਲ ਖੇੜੀ ਪਿੰਡ ਦੇ ਵਿੱਚ ਇੱਕ ਬਿਰਧ ਔਰਤ ਰਹਿੰਦੀ ਸੀ। ਉਹਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪਛਾਣਿਆ ਤੇ ਉਹਦੇ ਵਿੱਚ ਬੜੀ ਸ਼ਰਧਾ ਸੀ। ਸ਼ਰਧਾ ਦੇ ਨਾਲ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਪ੍ਰਣਾਮ ਕੀਤਾ, ਨਮਸਕਾਰ ਕੀਤੀ। ਪੁਣ ਗਹਿ ਘਰ ਗੁਰ ਹੈ ਕੋਲੀਨੋ ਏਕ ਜਾਮ ਜਬ ਬੀਤਨ ਕੀਨੋ। ਉਸ ਬਿਰਧ ਔਰਤ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ। ਸਤਿਗੁਰੂ ਜੀ ਉੱਠ ਕੇ ਘੋੜੇ ਤੇ ਸਵਾਰ ਹੋ ਗਏ, ਜਾਣ ਦੇ ਲਈ ਤਿਆਰ ਹੋਏ, ਪਰ ਉਸ ਬਿਰਧ ਸ਼ਰਧਾ ਵਾਲੀ ਔਰਤ ਨੇ ਸਤਿਗੁਰਾਂ ਦੇ ਘੋੜੇ ਦੀ ਵਾਗ ਨੂੰ ਫੜ ਲਿਆ, ਜਾਣ ਨਾ ਦਿੱਤਾ। ਏਕ ਜਾਮ ਜਬ ਬੀਤਨ ਕੀਨੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਪਹਿਰ ਇਸੇ ਤਰ੍ਹਾਂ ਬਤੀਤ ਹੋ ਗਿਆ। ਸਤਿਗੁਰੂ ਜੀ ਘੋੜੇ ਤੇ ਚੜੇ ਰਹੇ ਜਾਣ ਦੇ ਵਾਸਤੇ, ਪਰ ਉਸ ਮਾਈ ਨੇ ਵਾਗ ਫੜ ਛੱਡੀ। ਕਰੀਬ 3 ਘੰਟਿਆਂ ਦਾ ਇੱਕ ਪਹਿਰ ਮੰਨਿਆ ਜਾਂਦਾ, ਇੱਕ ਪਹਿਰ ਬਤੀਤ ਹੋ ਗਏ। ਦੇਖਤ ਖੋਜ ਸਿੰਘ ਚੱਲ ਆਏ ਸੇਵਕ ਅਰ ਸਮਾਜ ਸਮੁਦਾਏ। ਕਿਉਂਕਿ ਸਤਿਗੁਰੂ ਜੀ ਬਗੈਰ ਕਿਸੇ ਨੂੰ ਦੱਸਣ ਤੋਂ ਇਕੱਲੇ ਹੀ ਇਸ ਪਾਸੇ ਆ ਗਏ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖੋਜਿਆ ਸਤਿਗੁਰਾਂ ਨੂੰ ਸਿੰਘਾਂ ਨੇ ਲੱਭਿਆ, ਆਖਰਕਾਰ ਸੇਵਕ ਬਹੁਤੇ ਸਾਰੇ ਸਤਿਗੁਰਾਂ ਦੇ ਕੋਲ ਸਤਿਗੁਰਾਂ ਨੂੰ ਲੱਭ ਕੇ ਉੱਥੇ ਪਹੁੰਚ ਗਏ। ਤਬ ਕਰ ਜੋਰ ਬਿਰਧਾ ਕਹਿ ਮਾਈ ਪ੍ਰਭ ਜੀ ਕੁਛ ਪ੍ਰਸਾਦ ਲਿਹੋ ਖਾਈ। ਸਤਿਗੁਰੂ ਜੀ ਕਹਿੰਦੇ ਨੇ ਮਾਈ ਸਾਡੇ ਨਾਲ ਦੇ ਸਾਥੀ ਆ ਗਏ ਨੇ, ਹੁਣ ਤੇ ਸਾਡੇ ਘੋੜੇ ਦੀ ਵਾਗ ਨੂੰ ਛੱਡ ਦੇ। ਅੱਗੋਂ ਫਿਰ ਹੱਥ ਜੋੜ ਕੇ ਉਸ ਬਿਰਧ ਮਾਈ ਨੇ ਆਖਿਆ ਪ੍ਰਭ ਜੀ ਕੁਛ ਪ੍ਰਸਾਦ ਲਿਹੋ ਖਾਏ। ਕਹਿੰਦੀ ਹੈ ਕਿ ਘੋੜੇ ਦੀ ਵਾਗ ਛੱਡ ਦੇਵਾਂਗੀ, ਤੁਹਾਨੂੰ ਜਾਣ ਦੇਵਾਂਗੀ, ਪਰ ਤੁਹਾਨੂੰ ਮੇਰੀ ਇੱਕ ਅਰਜ ਪ੍ਰਵਾਨ ਕਰਨੀ ਪਵੇਗੀ। ਸਤਿਗੁਰੂ ਜੀ ਕਹਿੰਦੇ ਨੇ ਕੀ ਤੇਰੀ ਅਰਜ ਹੈ? ਕਹਿੰਦੀ ਹੈ ਪ੍ਰਸਾਦ ਲਿਹੋ ਖਾਏ, ਭਾਵ ਕਿ ਮੇਰਾ ਪਕਵਾਨ ਤੁਹਾਨੂੰ ਛਕਣਾ ਪਵੇਗਾ, ਫਿਰ ਜਾਇਓ। ਬਿਨ ਬਿਲਾਂਬਤ ਕਰੋ ਤਿਆਰੀ ਆਚੋ ਹਾਂ ਪੁਣ ਕਰ ਇਸ ਵਾਰੀ। ਮਾਈ ਕਹਿੰਦੀ ਹੈ ਕਿ ਬਗੈਰ ਦੇਰੀ ਤੋਂ ਮੈਂ ਤੁਹਾਡੇ ਛਕਣ ਦੇ ਵਾਸਤੇ ਪਕਵਾਨ ਤਿਆਰ ਕਰ ਦੇਵਾਂਗੀ, ਇਸ ਕਰਕੇ ਪਕਵਾਨਾਂ ਨੂੰ ਛਕ ਕੇ ਜਾਇਓ, ਫਿਰ ਘੋੜੇ ਦੀ ਸਵਾਰੀ ਕਰਕੇ ਚਲੇ ਜਾਇਓ। ਦੇਖ ਸ਼ਰਧਾ ਕੋ ਸਤਿਗੁਰ ਬੋਲੇ ਹਾਜ਼ਰ ਜੋ ਪ੍ਰਸਾਦ ਹੋਏ ਸੋਲੇ। ਉਸ ਬਿਰਧ ਮਾਈ ਦੀ ਸ਼ਰਧਾ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਦੇਖਿਆ। ਸਤਿਗੁਰੂ ਜੀ ਕਹਿੰਦੇ ਨੇ ਮਾਈ ਜੀ ਤਿਆਰ ਪਕਵਾਨ ਕਰਨ ਦਾ ਸਮਾਂ ਨਹੀਂ ਹੈ, ਅਸੀਂ ਇੰਨਾ ਸਮਾਂ ਰੁਕ ਨਹੀਂ ਸਕਦੇ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੀ ਬੇਨਤੀ ਨੂੰ ਪ੍ਰਵਾਨ ਕਰ ਲੈਨੇ ਆ, ਪਰ ਹਾਜ਼ਰ ਜੋ ਪ੍ਰਸਾਦ ਹੋਏ ਸੋ ਲੈ, ਭਾਵ ਕਿ ਜੋ ਚੀਜ਼ ਤਿਆਰ ਹੈ ਘਰ ਦੇ ਵਿੱਚ ਉਹ ਲੈ ਕੇ ਆ ਜਾ, ਅਸੀਂ ਉਹੀ ਗ੍ਰਹਿਣ ਕਰ ਲਾਂਗੇ, ਕਿਸੇ ਪ੍ਰਕਾਰ ਦੀ ਉਚੇਜ ਦੇ ਨਾਲ ਤਿਆਰੀ ਕਰਨ ਦਾ ਸਮਾਂ ਨਹੀਂ। ਸੁਣ ਬਿਰਧਾ ਤਤਕਾਲ ਸਿਧਾਰੀ ਬਾਸਣ ਦੁਗਧ ਉਠਾਇਓ ਪਾਰੀ। ਤਤਕਾਲ ਹੀ ਬਚਨ ਮੰਨ ਕੇ ਘਰ ਦੇ ਵਿੱਚ ਮਾਈ ਪਹੁੰਚ ਗਈ ਹੈ। ਘਰ ਦੇ ਵਿੱਚ ਬਹੁਤਾ ਵੱਡਾ ਇੱਕ ਬਰਤਨ ਭਾਂਡਾ ਦੁੱਧ ਦੇ ਨਾਲ ਭਰਿਆ ਹੋਇਆ ਸੀ, ਉਹਨੂੰ ਵੱਡੇ ਸਾਰੇ ਭਾਂਡੇ ਨੂੰ ਮਾਈ ਨੇ ਚੁੱਕ ਲਿਆ। ਲੇ ਕਰ ਮਦਰ ਸਹਿਤ ਤਹ ਆਈ ਧਰਿਓ ਸਰਬ ਪ੍ਰਭ ਕੇ ਅਗਵਾਈ। ਬਹੁਤਾ ਵੱਡਾ ਭਾਂਡਾ ਬਹੁਤੇ ਸਾਰੇ ਦੁੱਧ ਦੇ ਨਾਲ ਭਰਿਆ ਹੋਇਆ ਸੀ, ਉਹ ਲੈ ਕੇ ਤੇ ਨਾਲ ਮਿੱਠੇ ਨੂੰ ਲੈ ਕੇ ਮਾਈ ਸਤਿਗੁਰਾਂ ਦੇ ਲਾਗੇ ਪਹੁੰਚੀ ਹੈ ਤੇ ਵੱਡਾ ਸਾਰਾ ਭਾਂਡਾ ਤੇ ਮਿੱਠਾ ਸਤਿਗੁਰਾਂ ਦੇ ਅੱਗੇ ਰੱਖ ਦਿੱਤਾ। ਜੁਤ ਮਿਸ਼ਟਾਣ ਸੋ ਦੁਗਧ ਮਲਾਈ ਸੀਤਲ ਕੀਨਸ ਬਾਯੂ ਚੁਲਾਈ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਦੁੱਧ ਥੋੜਾ ਗਰਮ ਸੀ, ਉਸ ਵੇਲੇ ਮਾਈ ਨੇ ਨਾਲੇ ਤੇ ਥੋੜਾ ਜਿਹਾ ਮਿੱਠਾ ਥੋੜੇ ਦੁੱਧ ਨੂੰ ਅਲੱਗ ਕਰਕੇ ਰਲਾਇਆ, ਸਮੇਤ ਮਲਾਈ ਦੇ ਦੁੱਧ ਪੱਖੇ ਦੀ ਚੱਲ ਮਾਰ ਕੇ ਠੰਡਾ ਕੀਤਾ। ਸ੍ਰੀ ਪ੍ਰਭ ਕੋ ਪਰ ਦਿਓ ਕਟੋਰਾ ਕਰਿਓ ਪਾਣ ਰੁਚ ਜਿਤ ਕਸੋ ਛੋਰਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਭਰ ਕੇ ਕਟੋਰਾ ਉਸ ਮਾਈ ਨੇ ਦੁੱਧ ਦਾ ਦੇ ਦਿੱਤਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਜਿੰਨੀ ਕੁ ਪੀਣ ਦੀ ਰੁਚੀ ਸੀ, ਸਤਿਗੁਰਾਂ ਨੇ ਉਹਨਾਂ ਕੋ ਦੁੱਧ ਛਕਿਆ। ਪਿੱਛੇ ਕੀਨ ਸਵਨ ਹੀ ਪਾਨਾ, ਪੁਣ ਸਿੰਘਣ ਪਿਖ ਬਾਕ ਬਖਾਨਾ। ਜਦੋਂ ਸਤਿਗੁਰਾਂ ਨੇ ਦੁੱਧ ਛਕ ਲਿਆ ਤੇ ਬਾਕੀ ਦਾ ਜਿਹੜਾ ਬਚਦਾ ਦੁੱਧ ਸੀ ਉਹਨੂੰ ਸਾਰਿਆਂ ਸਿੰਘਾਂ ਨੇ ਮਿਲ ਕੇ ਪਾਨ ਕੀਤਾ ਪੀਤਾ। ਫਿਰ ਸਿੰਘਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਬੇਨਤੀ ਕੀਤੀ, ਕਹਿੰਦੇ ਨੇ ਸ਼ਰਧਾ ਕਨੀ ਪਿਖੀ ਇਸ ਮਾਈ, ਸੇਵਾ ਕਰੀ ਦੁਗਧ ਬਹੁ ਲਿਆਈ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਿੰਘ ਅਰਜ ਕਰਦੇ ਨੇ ਕਿ ਸੱਚੇ ਪਾਤਸ਼ਾਹ, ਇਸ ਮਾਈ ਦੀ ਵੱਡੀ ਸ਼ਰਧਾ ਹੈ ਜਿਸ ਮਾਈ ਨੇ ਬਹੁਤਾ ਸਾਰਾ ਦੁੱਧ ਲਿਆਂਦਾ ਤੇ ਸਾਰਿਆਂ ਦੀ ਦੁੱਧ ਛਕਾ ਕੇ ਸੇਵਾ ਕੀਤੀ। ਸ੍ਰੀ ਮੁਖ ਤੇ ਬੋਲੇ ਮੁਸਕਾਤ, ਉਦੈ ਸਿੰਘ ਸੁਣ ਇਸ ਕੀ ਬਾਤ। ਜਦੋਂ ਐਸੀ ਬੇਨਤੀ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮੁਸਕਰਾ ਕੇ ਬਚਨ ਕੀਤਾ, ਉਦੈ ਸਿੰਘ ਸੁਣ ਇਸ ਕੀ ਬਾਤ। ਇੱਕ ਸਿੱਖ ਦਾ ਨਾਮ ਸੀ ਉਦੈ ਸਿੰਘ। ਸਤਿਗੁਰੂ ਜੀ ਕਹਿੰਦੇ ਨੇ, ਹੇ ਭਾਈ ਉਦੈ ਸਿੰਘ, ਸੁਣ ਇਸ ਮਾਈ ਦੀ ਗੱਲ ਨੂੰ, ਵਿਥਿਆ ਨੂੰ। ਕਹਿੰਦੇ ਨੇ, ਦਿਨ ਥੋਰਨ ਕਾਇਆ ਇਹ ਤਿਆਗ ਹੈ, ਜਾਟ ਸਦਨ ਜਨਮ ਹੈ ਵੱਡ ਭਾਗ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਾਈ ਦੀ ਸਰੀਰਕ ਜਿਹੜੀ ਉਮਰ ਹੈ ਬੜੀ ਵੱਡੀ ਹੋ ਗਈ ਹੈ। ਸਤਿਗੁਰੂ ਜੀ ਕਹਿੰਦੇ ਨੇ ਥੋੜੇ ਦਿਨਾਂ ਤੋਂ ਬਾਅਦ ਇਹ ਆਪਣੇ ਸਰੀਰ ਨੂੰ ਤਿਆਗ ਦੇਵੇਗੀ ਤੇ ਜਾਟ ਦੇ ਘਰ ਦੇ ਵਿੱਚ ਇਹ ਵੱਡੇ ਭਾਗਾਂ ਵਾਲੀ ਜੰਮੇਗੀ। ਤਾਵੀ ਇਸ ਤੇ ਇੱਕ ਸਿੱਧ ਜਨਮ ਹੈ, ਜੰਮਣ ਜਤੀ ਨਾਮ ਤਿਸ ਹੋਇਆ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਇਹਦਾ ਦੂਸਰਾ ਜਨਮ ਹੋਵੇਗਾ ਤੇ ਫੇਰ ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤ ਪਰਾਕਰਮੀ ਇਹਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ। ਜੰਮਣ ਜਤੀ, ਸਤਿਗੁਰੂ ਜੀ ਕਹਿੰਦੇ ਨੇ ਕਿ ਉਸਦਾ ਨਾਮ ਜੰਮਣ ਜਤੀ ਹੋਵੇਗਾ, ਜਿਹੜਾ ਕਿ ਬਹੁਤ ਵੱਡਾ ਸਿੱਧ ਪੁਰਸ਼ ਹੋਵੇਗਾ। ਮਾਨ ਨੀਏ ਸਭ ਲੋਕਣ ਕੇਰਾ, ਬਚਨ ਸ਼ਕਤ ਧਰ ਗੁਣਨ ਬਡੇਰਾ। ਭਾਵ ਕੇ ਲੋਕਾਂ ਦੇ ਵਿੱਚ ਮਾਨ ਨੀਏ ਹੋਵੇਗਾ, ਪੂਜਣ ਦੇ ਲਾਇਕ ਹੋਵੇਗਾ। ਇਸ ਤੋਂ ਇਲਾਵਾ ਆਪਣੀ ਬਚਨਾਂ ਦੀ ਸ਼ਕਤੀ ਦੇ ਵਿੱਚ ਤੇ ਗੁਣਾਂ ਦੇ ਵਿੱਚ ਉਹ ਪੂਰਾ ਹੋਵੇਗਾ, ਜਿਹੜਾ ਇਸ ਮਾਈ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ। ਐਸੀ ਜਿਹੜੀ ਵਾਰਤਾ ਹੈ ਭਵਿੱਖਤ, ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਾਈ ਦੇ ਬਾਰੇ ਸੁਣਾਈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਵਿਥਿਆ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪਰਨਾਮ।